ਵਰਨ ਆਸ਼ਰਮ ਧਰਮ ਦਾ ਵਿਸ਼ੇਸ਼ ਵਰਣਨ। ਵੈਸ਼ਪਾਇਨ ਜੀ ਕਹਿੰਦੇ ਹਨ ਕਿ ਇਹ ਰਾਜਨ, ਇਸ ਤੋਂ ਪਿੱਛੋਂ ਮਹਾਰਾਜ ਯੁਧਿਸ਼ਠਿਰ ਨੇ ਭੀਸ਼ਮ ਜੀ ਨੂੰ ਚੌਹਾਂ ਆਸ਼ਰਮਾਂ ਦੇ ਧਰਮਾਂ ਦਾ ਵਿਸ਼ੇਸ਼ ਵਿਆਖਿਆ ਵਰਣਨ ਕਰਨ ਲਈ ਕਿਹਾ। ਤਦ ਭੀਸ਼ਮ ਜੀ ਕਹਿਣ ਲੱਗੇ, ਹੇ ਯੁਧਿਸ਼ਠਿਰ, ਸੱਚ ਬੋਲਣਾ, ਕ੍ਰੋਧ ਰਹਿਤ ਹੋਣਾ, ਖੇਮਾ, ਪਵਿੱਤਰਤਾ, ਸਰਲਤਾ, ਨਿਸ਼ਕਪਟਤਾ, ਆਪਣੀ ਇਸਤਰੀ ਤੋਂ ਸੰਤਾਨ ਉਤਪਤੀ, ਉਸਦੀ ਪਾਲਣਾ ਤੇ ਸੱਚ ਦੇ ਆਸਰੇ ਆਪਣੀ ਜੀਵਿਕਾ ਦਾ ਯਤਨ ਕਰਨਾ, ਇਹ ਨੌ ਨਿਯਮ ਸਭ ਵਰਣਾਂ ਲਈ ਇੱਕੋ ਜਿਹੇ ਹਨ। ਹੁਣ ਮੈਂ ਬ੍ਰਾਹਮਣਾਂ ਦਾ ਧਰਮ ਦੱਸਦਾ। ਸ਼ਾਮ ਦਮ ਤੇ ਸਵੈ ਅਧਿਆਏ, ਇਹ ਬ੍ਰਾਹਮਣਾਂ ਦਾ ਪ੍ਰਧਾਨ ਧਰਮ ਹੈ। ਬ੍ਰਾਹਮਣ ਨੂੰ ਜੀਵਿਕਾ ਲਈ ਰਾਜਸੱਤਾ ਦਾ ਆਸਰਾ ਲੈਣਾ ਚਾਹੀਦਾ ਹੈ, ਅਥਵਾ ਸੱਤ ਪਾਤਰ ਦੇ ਦਿੱਤੇ ਹੋਏ ਦਾਨ ਤੇ ਸੱਤ ਕਰਮ ਦੁਆਰਾ ਪ੍ਰਾਪਤ ਹੋਏ ਧਨ ਨਾਲ ਆਪਣੀ ਜੀਵਿਕਾ ਚਲਾਉਣੀ ਚਾਹੀਦੀ ਹੈ। ਉਸ ਨੂੰ ਆਪਣੇ ਸਮੇਂ ਦਾ ਵਧੇਰੇ ਹਿੱਸਾ ਧਰਮ, ਸ਼ਾਂਤੀ ਤੇ ਗਿਆਨ ਵਿਗਿਆਨ ਦੀ ਪ੍ਰਾਪਤੀ ਲਈ ਵਰਤਣਾ ਚਾਹੀਦਾ ਹੈ। ਸਭ ਪ੍ਰਾਣੀਆਂ ਨੂੰ ਅਭੈ ਦਾਨ ਦੇ ਕੇ ਉਸ ਨੂੰ ਆਪ ਵੀ ਨਿਰਭੈ ਰਹਿਣਾ ਚਾਹੀਦਾ ਹੈ। ਹੇ ਰਾਜਨ, ਹੁਣ ਛਤਰੀਆਂ ਦਾ ਧਰਮ ਸੁਣੋ। ਦਾਨ ਦੇਣਾ, ਜਗ ਕਰਨਾ, ਵੇਦ ਤੇ ਸ਼ਾਸਤਰਾਂ ਦਾ ਅਧਿਐਨ ਕਰਨਾ, ਪ੍ਰਜਾ ਦਾ ਪਾਲਣ ਕਰਨਾ, ਸ਼ਤਰੂ ਨਾਲ ਯੁੱਧ ਕਰਕੇ ਆਪਣੇ ਰਾਜ ਦੀ ਰੱਖਿਆ ਕਰਨੀ, ਇਹ ਸਾਰੇ ਕਰਮ ਕਰਨੇ ਛਤਰੀ ਦਾ ਧਰਮ ਹੈ। ਛਤਰੀ ਨੂੰ ਆਪਣੀ ਪ੍ਰਜਾ ਦੇ ਚੌਹਾਂ ਵਰਨਾਂ ਨੂੰ ਉਹਨਾਂ ਦੇ ਵਰਣ ਤੇ ਆਸ਼ਰਮ ਅਨੁਸਾਰ ਚਲਾਉਣਾ ਚਾਹੀਦਾ ਹੈ। ਨਿਆਇ, ਧਰਮ ਤੇ ਨੀਤੀ ਨਾਲ ਪ੍ਰਜਾ ਦਾ ਪਾਲਣ ਕਰਨਾ ਉਸ ਲਈ ਕਲਿਆਣਕਾਰੀ ਸਾਧਨ ਹਨ। ਹੇ ਯੁਧਿਸ਼ਠਿਰ, ਹੁਣ ਮੈਂ ਦੇਸ਼ਾਂ ਦਾ ਧਰਮ ਦੱਸਦਾ। ਵਣਜ ਤੇ ਖੇਤੀ ਕਰਕੇ ਧਨ ਪੈਦਾ ਕਰਨਾ, ਸੱਤ ਪਾਤਰ ਨੂੰ ਦਾਨ ਦੇਣਾ, ਜਗ ਕਰਨਾ, ਸ਼ਾਸਤਰਾਂ ਦਾ ਅਧਿਐਨ ਕਰਨਾ ਤੇ ਪਸ਼ੂ ਪਾਲਣੇ, ਇਹ ਵੈਸ਼ਾਂ ਦਾ ਧਰਮ ਹੈ। ਤਿੰਨਾਂ ਵਰਨਾਂ ਦੀ ਸੇਵਾ ਕਰਨਾ ਸ਼ੂਦਰਾਂ ਦਾ ਧਰਮ ਹੈ। ਸ਼ੂਦਰ ਇਹਨਾਂ ਤਿੰਨਾਂ ਵਰਨਾਂ ਦੀ ਸੇਵਾ ਕਰਕੇ ਹੀ ਕਲਿਆਣ ਪ੍ਰਾਪਤ ਕਰ ਸਕਦਾ ਹੈ। ਉਸ ਨੂੰ ਆਪਣੀ ਜੀਵਿਕਾ ਲਈ ਇਹਨਾਂ ਤਿੰਨਾਂ ਵਰਨਾਂ ਦਾ ਆਸਰਾ ਲੈਣਾ ਚਾਹੀਦਾ ਹੈ। ਤਿੰਨਾਂ ਵਰਨਾਂ ਦੇ ਮਨੁੱਖਾਂ ਨੂੰ ਸ਼ੂਦਰ ਦੀ ਜੀਵਿਕਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਜੀਵਨ ਦੀਆਂ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਵੀ ਇਹਨਾਂ ਦੇ ਜਿੰਮੇ ਹੀ ਹੋਣੀ ਚਾਹੀਦੀ ਹੈ। ਸ਼ੂਦਰ ਨੂੰ ਤਪ ਤੇ ਧਾਰਮਿਕ ਕਰਮ ਰਾਜੇ ਦੀ ਆਗਿਆ ਨਾਲ ਕਰਨੇ ਚਾਹੀਦੇ ਹਨ। ਆਪਣੇ ਸਵਾਮੀ ਦੀ ਪੂਰੇ ਉਤਸ਼ਾਹ ਨਾਲ ਸੇਵਾ ਕਰਨੀ ਹੀ ਸ਼ੂਦਰ ਦਾ ਤਪ ਤੇ ਧਰਮ ਹੈ। ਇਹ ਯੁਧਿਸ਼ਠਿਰ, ਹੁਣ ਮੈਂ ਤੈਨੂੰ ਚੌਹਾਂ ਆਸ਼ਰਮਾਂ ਦੇ ਨਾਂ ਤੇ ਉਹਨਾਂ ਦੇ ਕਰਮ ਦੱਸਦਾ। ਬ੍ਰਹਮਚਰਜ, ਗ੍ਰਿਸਤ, ਬਾਣਪ੍ਰਸਥ ਤੇ ਸੰਨਿਆਸ, ਇਹ ਚਾਰ ਆਸ਼ਰਮ ਹਨ। ਨਾਮ ਸੰਸਕਾਰ ਤੋਂ ਲੈ ਕੇ ਗੁਰੂ ਆਸ਼ਰਮ ਵਿੱਚ ਰਹਿ ਕੇ ਵਿਦਿਆ ਸਮਾਪਤ ਕਰਨੀ ਤੇ ਯੋਗਯੋਪਵੀਤ ਸੰਸਕਾਰ ਦੁਆਰਾ ਬ੍ਰਾਹਮਣ ਤਵ ਪ੍ਰਾਪਤ ਕਰਨ ਨੂੰ ਬ੍ਰਹਮਚਰਜ ਆਸ਼ਰਮ ਕਹਿੰਦੇ ਹਨ। ਇਸ ਤੋਂ ਪਿੱਛੋਂ ਕਿਸੇ ਚੰਗੇ ਪਰਿਵਾਰ ਦੀ ਕੰਨਿਆ ਨਾਲ ਵਿਆਹ ਸੰਸਕਾਰ ਕਰਕੇ ਸੰਤਾਨ ਉਤਪਤੀ ਰਾਹੀਂ ਪ੍ਰਜਾ ਦਾ ਵਾਧਾ ਕਰਨਾ ਗ੍ਰਿਸਤ ਆਸ਼ਰਮ ਹੈ। ਤਿੰਨਾਂ ਰਹਿਣਾ ਤੋਂ ਮੁਕਤ ਹੋ ਕੇ ਇੰਦਰੀਆਂ ਦਾ ਸੰਜਮ ਕਰਕੇ ਇਸਤਰੀ ਨੂੰ ਆਪਣੇ ਨਾਲ ਲੈ ਕੇ ਜਾਂ ਉਸਨੂੰ ਘਰ ਵਿੱਚ ਹੀ ਛੱਡ ਕੇ ਤਪ ਕਰਨਾ, ਇਹ ਬਾਣਪ੍ਰਸਥ ਆਸ਼ਰਮ ਹੈ। ਸੰਜਮ ਤੇ ਨਿਯਮ ਪੂਰਵਕ ਰਹਿ ਕੇ ਆਤਮ ਚਿੰਤਨ ਕਰਨਾ ਸੰਨਿਆਸ ਆਸ਼ਰਮ ਹੈ। ਪ੍ਰਜਾ ਦੀ ਉੱਨਤੀ ਲਈ ਰਾਜੇ ਦੀ ਲੋੜ। ਵੈਸ਼ਪਾਇਨ ਜੀ ਕਹਿੰਦੇ ਹਨ ਕਿ ਇਹ ਰਾਜਨ, ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਸਰਵ ਸਾਧਾਰਨ ਦਾ ਧਰਮ, ਅਧਰਮ, ਰਾਜ ਧਰਮ ਤੇ ਚੌਹਾਂ ਆਸ਼ਰਮਾਂ ਦੇ ਧਰਮਾਂ ਦਾ ਵਰਣਨ ਕੀਤਾ। ਤਦ ਯੁਧਿਸ਼ਠਿਰ ਨੇ ਕਿਹਾ ਕਿ ਹੇ ਪਿਤਾਮਹ, ਵਰਨ ਆਸ਼ਰਮ ਦੇ ਧਰਮਾਂ ਨੂੰ ਮੈਂ ਪੂਰੀ ਤਰ੍ਹਾਂ ਸਮਝ ਗਿਆ ਹਾਂ, ਹੁਣ ਕਿਰਪਾ ਕਰਕੇ ਰਾਸ਼ਟਰ ਦੇ ਕਰਤੱਵਾਂ ਬਾਰੇ ਵੀ ਕੁਝ ਦੱਸੋ। ਭੀਸ਼ਮ ਜੀ ਬੋਲੇ, ਕੋਈ ਰਾਸ਼ਟਰ ਵੀ ਬਿਨਾਂ ਰਾਜੇ ਦੇ ਬਹੁਤ ਦਿਨਾਂ ਤੱਕ ਕਾਇਮ ਨਹੀਂ ਰਹਿ ਸਕਦਾ, ਕਿਉਂਕਿ ਰਾਜਾ ਰਹਿਤ ਰਾਸ਼ਟਰ ਵਿੱਚ ਅਤਿਆਚਾਰੀ ਪੁਰਸ਼ਾਂ ਦੁਆਰਾ ਅਰਾਜਕਤਾ ਫੈਲ ਜਾਂਦੀ ਹੈ। ਅਰਾਜਕਤਾ ਫੈਲਣ ਨਾਲ ਕੋਈ ਬਲਵਾਨ ਸ਼ਤਰੂ ਹਮਲਾ ਕਰਕੇ ਉਸ ਦੇਸ਼ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਰਾਜਾ ਆਪਣੀ ਦੰਡ ਨੀਤੀ ਨਾਲ ਦੁਸ਼ਟਾਂ ਦਾ ਨਾਸ ਕਰਕੇ ਦੇਸ਼ ਦੀ ਰੱਖਿਆ ਕਰਦਾ ਹੈ। ਤੇ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕਰਦਾ ਹੈ। ਰਾਜਾ ਰਹਿਤ ਦੇਸ਼ ਦੀ ਪਰਜਾ ਸੁਖ ਸ਼ਾਂਤੀ ਨਾਲ ਜੀਵਨ ਬਤੀਤ ਨਹੀਂ ਕਰ ਸਕਦੀ, ਕਿਉਂਕਿ ਰਾਜੇ ਦਾ ਭੈ ਨਾ ਹੋਣ ਕਰਕੇ ਜ਼ੋਰਾਵਰ ਕਮਜ਼ੋਰਾਂ ਨੂੰ ਦੁਖੀ ਕਰਦੇ ਹਨ। ਇਸੇ ਦ੍ਰਿਸ਼ਟੀ ਤੋਂ ਬ੍ਰਹਮਾ ਨੇ ਰਾਜੇ ਦੀ ਰਚਨਾ ਕੀਤੀ ਹੈ। ਬ੍ਰਾਹਮਣ ਰਾਜੇ ਨੂੰ ਵਿਸ਼ਨੂੰ ਰੂਪ ਦੱਸਦੇ ਹਨ। ਯੁਧਿਸ਼ਠਿਰ ਨੇ ਹੋਰ ਪੁੱਛਿਆ, ਹੇ ਬਾਬਾ, ਰਾਜੇ ਨੂੰ ਆਪਣੇ ਸ਼ਤਰੂ ਨੂੰ ਪਰਾਸਤ ਕਰਕੇ ਆਪਣੇ ਦੇਸ਼ ਦੀ ਰੱਖਿਆ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਉਸ ਨੂੰ ਆਪਣੀ ਪਰਜਾ ਪਰਿਵਾਰ ਦੇ ਸੇਵਕਾਂ ਦਾ ਵਿਸ਼ਵਾਸ ਪਾਤਰ ਬਣਨ ਲਈ ਕੀ ਕਰਮ ਕਰਨਾ ਚਾਹੀਦਾ ਹੈ? ਭੀਸ਼ਮ ਜੀ ਬੋਲੇ, ਹੇ ਰਾਜਨ, ਰਾਜੇ ਨੂੰ ਇੰਦਰੀ ਨਿਗ੍ਰਹ ਕਰਕੇ ਆਪਣੇ ਮਨ ਨੂੰ ਬਸ ਵਿੱਚ ਰੱਖਣਾ ਚਾਹੀਦਾ ਹੈ। ਜਿਸ ਰਾਜੇ ਨੇ ਆਪਣੇ ਮਨ ਨੂੰ ਬਸ ਵਿੱਚ ਕਰ ਲਿਆ ਹੋਵੇ, ਉਹ ਸ਼ਤਰੂ ਨੂੰ ਵੀ ਜਿੱਤ ਸਕਦਾ ਹੈ। ਰਾਜੇ ਨੂੰ ਦੇਸ਼ ਦੀ ਸੀਮਾ ਦੀ ਰੱਖਿਆ ਲਈ ਬਲਵਾਨ ਸੈਨਾ ਦਾ ਪ੍ਰਬੰਧ ਰੱਖਣਾ ਚਾਹੀਦਾ ਹੈ। ਸ਼ਤਰੂ ਦੇ ਗੁਪਤ ਭੇਦਾਂ ਨੂੰ ਜਾਣਨ ਲਈ ਚਤੁਰ ਗੁਪਤਚਰਾਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ। ਆਪਣੇ ਦੇਸ਼ ਦੇ ਪਤਵੰਤੇ ਪੁਰਸ਼ਾਂ ਨਾਲ ਮਿੱਤਰਤਾ ਰੱਖਣੀ ਚਾਹੀਦੀ ਹੈ। ਪਰਜਾ ਨਾਲ ਸੰਤਾਨ ਵਰਗਾ ਵਰਤਾਵ ਕਰਨਾ ਚਾਹੀਦਾ ਹੈ। ਰਾਜੇ ਨੂੰ ਇਸ ਲੋਕ ਤੇ ਪ੍ਰਲੋਕ ਵਿੱਚ ਸੁੱਖ ਪ੍ਰਾਪਤ ਕਰਨ ਲਈ ਸ਼ਾਸਤਰਾਂ ਦੇ ਦੱਸੇ 36 ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਧਰਮ ਅਨੁਸਾਰ ਆਚਰਣ, ਈਸ਼ਵਰ ਵਿੱਚ ਭਰੋਸਾ, ਨਿਆਂਕਾਰੀ ਹੋਣਾ, ਗੰਭੀਰ ਤੇ ਸੂਰਵੀਰ, ਗੁਰੂ ਜਨਾਂ ਦਾ ਸੇਵਕ ਹੋਣਾ ਆਦਿ 36 ਗੁਣ ਸ਼ਾਸਤਰਾਂ ਨੇ ਰਾਜੇ ਲਈ ਵਰਣਨ ਕੀਤੇ ਹਨ। ਜਿਹੜਾ ਰਾਜਾ ਆਪਣੇ ਧਰਮ ਦਾ ਪੂਰਨ ਰੂਪ ਵਿੱਚ ਪਾਲਣ ਕਰਦਾ ਹੈ, ਉਹ ਆਪ ਵੀ ਸੁਖੀ ਰਹਿੰਦਾ ਹੈ ਤੇ ਉਸਦੀ ਪਰਜਾ ਵੀ ਸੁੱਖ ਸ਼ਾਂਤੀ ਦਾ ਜੀਵਨ ਬਤੀਤ ਕਰਦੀ ਹੈ। ਸ਼ਤਰੀ ਰਾਜੇ ਨੂੰ ਵੇਦਵੇਤਾ ਪੁਰੋਹਿਤ ਦੀ ਲੋੜ। ਯੁਧਿਸ਼ਠਿਰ ਨੇ ਪੁੱਛਿਆ, ਹੇ ਪਿਤਾਮਹ ਜੀ, ਰਾਜਾ ਪਰਜਾ ਦਾ ਪਾਲਣ ਕਿਸ ਢੰਗ ਨਾਲ ਕਰੇ? ਰਾਜਾ ਕਿਹੜਾ ਸਾਧਨ ਕਰੇ ਜਿਸ ਨਾਲ ਉਹ ਸਹੀ ਤੌਰ ਤੇ ਨਿਆਂ ਕਰ ਸਕੇ? ਭੀਸ਼ਮ ਜੀ ਨੇ ਕਿਹਾ, ਹੇ ਯੁਧਿਸ਼ਠਿਰ, ਪਰਜਾ ਦਾ ਸਹੀ ਰੂਪ ਵਿੱਚ ਪਾਲਣ ਕਰਨ ਲਈ ਰਾਜੇ ਵਿੱਚ ਧਰਮ ਭਾਵਨਾ ਤੇ ਸੰਤੋਖ ਹੋਣਾ ਚਾਹੀਦਾ ਹੈ। ਜਿਸ ਰਾਜੇ ਦਾ ਪਥ ਪ੍ਰਦਰਸ਼ਨ ਧਰਮ ਦੇ ਉੱਚੇ ਸਿਧਾਂਤ ਕਰ ਰਹੇ ਹੋਣ, ਉਸ ਦੇ ਪਥ ਭ੍ਰਿਸ਼ਟ ਹੋਣ ਦੀ ਸੰਭਾਵਨਾ ਨਹੀਂ। ਰਾਜੇ ਨੂੰ ਵੇਦਵੇਤਾ ਬ੍ਰਾਹਮਣਾਂ ਨੂੰ ਆਪਣੇ ਦਰਬਾਰ ਵਿੱਚ ਰੱਖਣਾ ਚਾਹੀਦਾ ਹੈ। ਉਹਨਾਂ ਦੀ ਸਲਾਹ ਨਾਲ ਰਾਜ ਦੇ ਸਭ ਕਾਰਜ ਕਰਨੇ ਚਾਹੀਦੇ ਹਨ। ਇਹ ਰਾਜਨ ਵਿਦਵਾਨ ਤੇ ਧਾਰਮਿਕ ਪੁਰੋਹਿਤ ਰਾਜੇ ਨੂੰ ਧਰਮ ਤੇ ਅਰਥ ਦੀਆਂ ਗੁਝੀਆਂ ਸਮੱਸਿਆਵਾਂ ਸਮਝਾ ਕੇ ਪਾਪਾਂ ਤੋਂ ਬਚਾਈ ਰੱਖਦਾ ਹੈ ਤੇ ਅਨਿਆਇ ਕਰਨ ਤੋਂ ਉਸ ਨੂੰ ਰੋਕਦਾ ਹੈ। ਇਹ ਯੁਧਿਸ਼ਠਿਰ, ਬ੍ਰਾਹਮਣ ਤੇ ਸ਼ਤਰੀ ਦੀ ਮਿਲਵੀ ਸ਼ਕਤੀ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਕਰਦੀ ਹੈ। ਵਿਦਵਾਨ ਪੁਰੋਹਿਤ ਰਾਜੇ ਨੂੰ ਹਰ ਵਕਤ ਧਰਮ ਰਜਾ ਵਿੱਚ ਚੱਲਣ ਦੀ ਸਿੱਖਿਆ ਦਿੰਦਾ ਹੈ। ਯੁਧਿਸ਼ਠਿਰ ਨੇ ਪੁੱਛਿਆ, ਇਹ ਸ੍ਰੇਸ਼ਟ ਪੁਰਸ਼, ਰਾਜੇ ਕੋਲ ਮੰਤਰੀ ਦਾ ਹੋਣਾ ਅਤਿ ਜ਼ਰੂਰੀ ਦੱਸਦੇ ਹਨ, ਰਾਜੇ ਦਾ ਮੰਤਰੀ ਕਿਹਨਾਂ ਗੁਣਾਂ ਵਾਲਾ ਹੋਣਾ ਚਾਹੀਦਾ ਹੈ? ਭੀਸ਼ਮ ਜੀ ਬੋਲੇ, ਬੇਟਾ, ਜੋ ਦੇਖਣ ਵਿੱਚ ਸੁੰਦਰ ਹੋਵੇ, ਮਿੱਠ ਬੋਲਾ ਹੋਵੇ, ਚੰਗੀ ਬੋਲਦਾ ਹੋਵੇ, ਸਮਾਜ ਵਿੱਚ ਇਹਦਾ ਸਨਮਾਨ ਹੋਵੇ, ਚੰਗੀ ਬੁੱਧੀ ਵਾਲਾ, ਦਇਆਵਾਨ ਤੇ ਆਪਣੇ ਕਾਰਜ ਵਿੱਚ ਨਿਪੁੰਨ ਹੋਵੇ, ਇਹ ਜਿਹੇ ਗੁਣਾਂ ਵਾਲੇ ਪੁਰਸ਼ ਨੂੰ ਮੰਤਰੀ ਪਦ ਲਈ ਨਿਯੁਕਤ ਕਰਨਾ ਚਾਹੀਦਾ ਹੈ। ਰਾਜੇ ਨੂੰ ਗੁਣਵਾਨ ਮੰਤਰੀ ਦੀ ਸਲਾਹ ਨਾਲ ਆਪਣੇ ਦੇਸ਼ ਦੀ ਉੱਨਤੀ ਕਰਨੀ ਚਾਹੀਦੀ ਹੈ। ਇਸ ਤੋਂ ਪਿੱਛੋਂ ਭੀਸ਼ਮ ਪਿਤਾਮਹ ਜੀ ਨੇ ਰਾਜੇ ਦੇ ਸਹਾਇਕ 7.5 ਤੇ ਸੈਨਾਪਤੀ ਦੇ ਲੱਛਣ ਦੱਸੇ। ਯੁਧਿਸ਼ਠਿਰ ਨੇ ਕਿਹਾ, ਹੇ ਪਿਤਾਮਹ, ਜਿਨ੍ਹਾਂ ਗੁਣਾਂ ਦਾ ਆਪ ਨੇ ਵਰਣਨ ਕੀਤਾ ਹੈ, ਇਹ ਸਾਰੇ ਗੁਣ ਇੱਕ ਆਦਮੀ ਵਿੱਚ ਹੋਣੇ ਕਠਿਨ ਹਨ। ਇਸ ਦਸ਼ਾ ਵਿੱਚ ਕਿਸ ਤਰ੍ਹਾਂ ਦਾ ਮੰਤਰੀ ਮੰਡਲ ਬਣਾਉਣਾ ਚਾਹੀਦਾ ਹੈ? ਭੀਸ਼ਮ ਜੀ ਨੇ ਕਿਹਾ, ਹੇ ਰਾਜਨ, ਠੀਕ ਹੈ, ਇਹ ਸਾਰੇ ਗੁਣ ਇੱਕ ਆਦਮੀ ਵਿੱਚ ਹੋਣੇ ਕਠਿਨ ਹਨ। ਸੋ ਰਾਜਾ ਆਪਣਾ ਮੰਤਰੀ ਮੰਡਲ ਇਸ ਤਰ੍ਹਾਂ ਦਾ ਬਣਾਏ, ਵੇਦ ਗਿਆਤਾ, ਸ਼ੁੱਧ ਅੰਤ ਹੈ ਕਰਨ ਵਾਲੇ, ਨਿਰਭੈ ਤੇ ਸਨਾਤਕ, ਚਾਰ ਬ੍ਰਾਹਮਣ, ਬਲਵਾਨ, ਪਰਾਕਰਮੀ, ਸ਼ਾਸਤਰ ਵਿਦਿਆ ਵੀ ਨਿਪੁੰਨ, 8 ਛਤਰੀ, ਸੰਪਤੀਵਾਨ ਤੇ ਵੈਭਵਸ਼ਾਲੀ, 21 ਵੈਸ਼, ਸੇਵਾ ਭਾਵ ਵਾਲੇ 3, ਸ਼ੂਦਰ ਤੇ ਮਹਾਂਪੌਰਾਣਿਕ 1 ਸੂਤ, ਇਹਨਾਂ 37 ਆਦਮੀਆਂ ਦਾ ਇੱਕ ਮੰਤਰੀ ਮੰਡਲ ਹੋਣਾ ਚਾਹੀਦਾ ਹੈ। ਇਸ ਮੰਤਰੀ ਮੰਡਲ 2 ਹਰ ਮੈਂਬਰ ਦੀ ਉਮਰ ਲਗਭਗ 50 ਵਰਿਆਂ ਦੀ ਹੋਣੀ ਚਾਹੀਦੀ ਹੈ। ਇਨ੍ਹਾਂ ਆਦਮੀਆਂ ਵਿੱਚੋਂ 8 ਪ੍ਰਧਾਨ ਮੰਤਰੀ ਚੁਣਨੇ ਚਾਹੀਦੇ ਹਨ, ਜਿਨ੍ਹਾਂ ਨਾਲ ਰਾਜਾ ਹਰ ਸਮੇਂ ਦੇਸ਼ ਦੀ ਉੱਨਤੀ ਤੇ ਰੱਖਿਆ ਲਈ ਵਿਚਾਰਾਂ ਕਰਦਾ ਰਹੇ। ਇਸ ਪ੍ਰਕਾਰ ਦੇ ਮੰਤਰੀ ਮੰਡਲ ਦੀ ਸਹਾਇਤਾ ਨਾਲ ਰਾਜੇ ਨੂੰ ਪ੍ਰਜਾ ਦਾ ਨਿਆਂਪੂਰਵਕ ਪਾਲਣ ਕਰਨਾ ਚਾਹੀਦਾ ਹੈ। ਯੁਧਿਸ਼ਠਿਰ ਨੇ ਪੁੱਛਿਆ, ਇਹ ਮਹਾਂਪ੍ਰਭ, ਰਾਜੇ ਨੂੰ ਆਪਣਾ ਨਿਵਾਸ ਸਥਾਨ ਤੇ ਆਪਣੀ ਰਾਜਧਾਨੀ ਕਿਹੋ ਜਿਹੀ ਜਗ੍ਹਾ ਬਣਾਉਣੀ ਚਾਹੀਦੀ ਹੈ? ਭੀਸ਼ਮ ਜੀ ਨੇ ਉੱਤਰ ਦਿੱਤਾ, ਹੇ ਰਾਜਨ, ਧੰਮ ਦੁਰਗ, ਵੇਗ ਸਤਾਨੀ, ਮਹੀ ਦੁਰਗ, ਤਲ ਗ੍ਰਹਿ, ਗਿਰ ਦੁਰਗ ਪਹਾੜੀ, ਮਨੁੱਖ ਦੁਰਗ ਸੈਨਾ, ਮ੍ਰਿਤਕਾ ਦੁਰਗ ਰੇਤ ਤੇ ਮਿੱਟੀ ਦੇ ਉੱਚੇ ਟਿੱਲੇ ਤੇ ਬਣ ਦੁਰਗ, ਜਿਸ ਮਨੁੱਖ ਵਾਸਤੇ ਹਰ ਤਰ੍ਹਾਂ ਦੀ ਸੰਪਤੀ ਪੂਰੀ ਤਰ੍ਹਾਂ ਅਤਰਾ ਵਿੱਚ ਹੋਵੇ, ਇਹੋ ਜਿਹੇ 6 ਰੱਖਿਅਤ ਸਥਾਨਾਂ ਵਿੱਚ ਰਾਜੇ ਨੂੰ ਆਪਣਾ ਨਗਰ ਵਸਾਉਣਾ ਚਾਹੀਦਾ ਹੈ। ਨਗਰ ਦੇ ਚੌਹੀ ਪਾਸੇ ਪੱਕੀ ਕੰਧ ਤੇ ਗਹਿਰੀ ਖਾਈ ਹੋਣੀ ਚਾਹੀਦੀ ਹੈ। ਸੈਨਾ ਲਈ ਸਵਾਰੀ ਦਾ ਪੂਰਾ ਪ੍ਰਬੰਧ ਹੋਵੇ। ਨਗਰ ਨਿਵਾਸੀ ਧਾਰਮਿਕ ਵਿਦਵਾਨ, ਕਲਾਕਾਰ, ਧਨਾਟ ਤੇ ਬਲਵਾਨ ਹੋਣ, ਜਿੱਥੇ ਸਦਾ ਸਮਾਜਿਕ ਤੇ ਧਾਰਮਿਕ ਉਤਸਵ ਹੁੰਦੇ ਰਹਿਣ, ਇਹੋ ਜਿਹਾ ਨਗਰ ਵਿੱਚ ਰਾਜੇ ਨੂੰ ਆਪਣਾ ਨਿਵਾਸ ਰੱਖਣਾ ਚਾਹੀਦਾ ਹੈ। ਰਾਜੇ ਦਾ ਫਰਜ਼ ਹੈ ਕਿ ਉਹ ਆਪਣੇ ਨਗਰ ਦੀ ਰੱਖਿਆ ਲਈ ਸੈਨਾ ਤੇ ਖਜ਼ਾਨੇ ਦਾ ਵਾਧਾ ਕਰੇ, ਵਪਾਰੀਆਂ ਦੀ ਸਹੂਲਤ ਲਈ ਮਾਲ ਦੇ ਆਉਣ ਜਾਣ ਦਾ ਜਥਾਯੋਗ ਪ੍ਰਬੰਧ ਹੋਵੇ, ਦੇਸ਼ ਦੇ ਅੰਦਰ ਤੇ ਬਾਹਰ ਦੇ ਸਾਰੇ ਹਾਲਾਤ ਜਾਣਨ ਲਈ ਗੁਪਤਚਰਾਂ ਦਾ ਮੁਕੰਮਲ ਇੰਤਜ਼ਾਮ ਹੋਵੇ, ਦੀਨ ਦੁਖੀਆਂ ਦੀ ਸਹਾਇਤਾ ਤੇ ਗਰੀਬ ਵਰਗ ਦੀਆਂ ਲੋੜਾਂ ਵੱਲ ਪੂਰਾ ਧਿਆਨ ਰੱਖਿਆ ਜਾਏ। ਰਾਜਾ ਦੇਸ਼ ਦੇ ਆਚਾਰਜ, ਰਿਤਵਸ, ਪੁਰੋਹਿਤ, ਮਹਾਨ ਧਨਤਰ, ਕਲਾਕਾਰ, ਜੋਤਸ਼ੀ ਦੇ ਵੈਦਾਂ ਨੂੰ ਆਪਣੇ ਦਰਬਾਰ ਉੱਚੀਆਂ ਪਦਵੀਆਂ ਦੇ ਕੇ ਉਹਨਾਂ ਦਾ ਸਨਮਾਨ ਕਰੇ। ਸ਼ਾਸਨ ਦੁਆਰਾ ਰਾਜ ਦੀ ਰੱਖਿਆ ਤੇ ਵਾਧਾ। ਯੁਧਿਸ਼ਠਿਰ ਨੇ ਪੁੱਛਿਆ, ਹੇ ਰਾਜਿੰਦਰ, ਇੰਨੇ ਵਿਸ਼ਾਲ ਰਾਜ ਦੀ ਕੇਵਲ ਇੱਕ ਰਾਜਾ ਕਿਸ ਤਰ੍ਹਾਂ ਰੱਖਿਆ ਤੇ ਵਾਧਾ ਕਰ ਸਕਦਾ ਹੈ? ਭੀਸ਼ਮ ਜੀ ਨੇ ਕਿਹਾ, ਯੁਧਿਸ਼ਠਿਰ, ਆਪਣੇ ਵਿਸ਼ਾਲ ਰਾਜ ਦੇ ਪ੍ਰਬੰਧ ਲਈ ਰਾਜੇ ਨੂੰ ਆਪਣੇ ਰਾਜ ਦੇ ਕਈ ਹਿੱਸੇ ਬਣਾ ਲੈਣੇ ਚਾਹੀਦੇ ਹਨ। ਇਨ੍ਹਾਂ ਭਾਗਾਂ ਦਾ ਇੱਕ ਇੱਕ ਮੁਖੀ ਥਾਪਣਾ ਚਾਹੀਦਾ ਹੈ। ਉਸ ਮੁਖੀ ਦੀ ਯੋਗਤਾ ਅਨੁਸਾਰ ਕੁਛ ਇਲਾਕਾ ਉਹਦੇ ਅਧੀਨ ਕਰਨਾ ਚਾਹੀਦਾ ਹੈ। ਉਸ ਇਲਾਕੇ ਦਾ ਸਾਰਾ ਪ੍ਰਬੰਧ ਉਸ ਮੁਖੀ ਦੇ ਜਿੰਮੇ ਹੋਣਾ ਚਾਹੀਦਾ ਹੈ। ਰਾਜੇ ਨੂੰ ਵਪਾਰੀਆਂ ਤੇ ਮੁਨਾਸਬ ਕਰ ਲਗਾਉਣਾ ਚਾਹੀਦਾ ਹੈ। ਬੁੱਧੀਵਾਨ ਰਾਜੇ ਨੂੰ ਲੋਭ ਬਸ ਹੋ ਕੇ ਪਰਜਾ ਅਯੋਗ ਟੈਕਸ ਲਾਉਣ ਤੋਂ ਬਚਣਾ ਚਾਹੀਦਾ ਹੈ। ਰਾਜੇ ਦਾ ਫਰਜ਼ ਹੈ ਕਿ ਦੇਸ਼ ਦੀ ਰੱਖਿਆ ਲਈ ਦੇਸ਼ ਦੀ ਆਮਦਨੀ ਨਾਲ ਉਚਿਤ ਪ੍ਰਬੰਧ ਕਰੇ। ਸੰਕਟ ਸਮੇਂ ਰਾਜੇ ਨੂੰ ਪਰਜਾ ਤੋਂ ਬੜੇ ਪ੍ਰੇਮ ਨਾਲ ਸਹਾਇਤਾ ਲੈਣੀ ਚਾਹੀਦੀ ਹੈ। ਯੁਧਿਸ਼ਠਿਰ ਨੇ ਪ੍ਰਸ਼ਨ ਕੀਤਾ, ਪਤੰਗ ਹੈ, ਸੰਕਟ ਕਾਲ ਤੋਂ ਬਿਨਾਂ ਸਧਾਰਨ ਸਮੇਂ ਵਿੱਚ ਵੀ ਜੇ ਰਾਜੇ ਨੇ ਖਜ਼ਾਨੇ ਦਾ ਵਾਧਾ ਕਰਨਾ ਹੋਵੇ ਤਾਂ ਉਸਨੂੰ ਕਿਹੜੇ ਸਾਧਨ ਵਰਤਣੇ ਚਾਹੀਦੇ ਹਨ? ਭੀਸ਼ਮ ਜੀ ਨੇ ਕਿਹਾ, ਇਹ ਧਰਮਰਾਜ, ਪਰਜਾ ਦਾ ਰਾਜੇ ਦਾ ਮੁੱਖ ਫਰਜ਼ ਹੈ। ਆਪਣੀ ਪਰਜਾ ਤੇ ਦੇਸ਼ ਦੀ ਭਲਾਈ ਜਿਸ ਤਰੀਕੇ ਨਾਲ ਹੋ ਸਕੇ ਉਹ ਸਾਧਨ ਰਾਜੇ ਨੂੰ ਕਰਨੇ ਚਾਹੀਦੇ ਹਨ। ਲੋੜ ਸਮੇਂ ਧਨ ਇਕੱਠਾ ਕਰਨ ਲਈ ਠੀਕ ਢੰਗ ਨਾਲ ਟੈਕਸ ਲਾ ਕੇ ਦੇਸ਼ ਦੀ ਲੋੜ ਨੂੰ ਪੂਰਾ ਕਰਨਾ ਚਾਹੀਦਾ ਹੈ। ਪਰਜਾ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਹਰ ਸੰਕਟ ਨੂੰ ਦੂਰ ਕਰ ਸਕਦਾ ਹੈ। ਰਾਜੇ ਦਾ ਧਰਮ ਪਾਲਣਾ। ਭੀਸ਼ਮ ਜੀ ਨੇ ਕਿਹਾ, ਧਰਮ ਰਾਜ, ਰਾਜੇ ਦੀ ਉਤਪਤੀ ਧਰਮ ਰੱਖਿਆ ਤੇ ਧਰਮ ਪ੍ਰਚਾਰ ਲਈ ਹੋਈ ਹੈ। ਆਪਣੇ ਵਿਸ਼ਵਾਸਨਾਂ ਦੀ ਤ੍ਰਿਪਤੀ ਲਈ ਉਸਨੂੰ ਰਾਜ ਨਹੀਂ ਮਿਲਿਆ। ਧਰਮ ਪੂਰਵਕ ਰਾਜ ਕਰਨ ਵਾਲਾ ਰਾਜਾ ਮਨੁੱਖ ਨਹੀਂ, ਦੇਵਤਾ ਹੈ। ਧਰਮ ਦਾ ਮੂਰਤੀਮਨ ਸਰੂਪ ਮੰਨਿਆ ਜਾਂਦਾ ਹੈ। ਇਹ ਰਾਜਨ, ਜਿਸ ਪੁਰਸ਼ ਵਿੱਚ ਧਰਮ ਵੱਸਦਾ ਹੋਵੇ ਉਸ ਨੂੰ ਹੀ ਰਾਜਾ ਕਹਿੰਦੇ ਹਨ। ਇਹ ਰਾਜਾ ਦੀ ਸ਼ਾਸਤਰੋਕਤ ਪਰਿਭਾਸ਼ਾ ਹੈ। ਰਿਸ਼ੀਆਂ ਨੇ ਵੀ ਰਾਜਾ ਦੀ ਉਤਪਤੀ ਇਸੇ ਧਰਮ ਦਾ ਆਧਾਰ ਲੈ ਕੇ ਹੀ ਕੀਤੀ ਹੈ। ਇਹ ਰਾਜਨ ਬ੍ਰਾਹਮਣ ਧਰਮ ਦਾ ਮੂਲ ਹੈ, ਇਸ ਲਈ ਉਹ ਸਦਾ ਹੀ ਸਨਮਾਨ ਪਾਉਣ ਦੇ ਯੋਗ ਹੈ। ਰਾਜੇ ਨੂੰ ਆਪਣਾ ਅਭਿਮਾਨ ਤਿਆਗ ਕੇ ਸਦਾ ਬ੍ਰਾਹਮਣਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਚਿਰੰਕਾਲ ਤੱਕ ਰਾਜ ਭੋਗਣ ਲਈ ਰਾਜਾ ਅਧਰਮ ਦਾ ਆਸਰਾ ਨਾ ਹੋਵੇ। ਅਧਰਮੀ ਰਾਜੇ ਦੇ ਰਾਜ ਵਿੱਚ ਵਿਭਚਾਰੀ ਪੁਰਸ਼ਾਂ ਦਾ ਵਾਧਾ ਹੁੰਦਾ ਹੈ, ਇਸ ਲਈ ਰਾਜੇ ਨੂੰ ਸੰਜਮੀ ਤੇ ਸ਼ੁਭ ਆਚਾਰਨ ਵਾਲਾ ਹੋਣਾ ਚਾਹੀਦਾ ਹੈ। ਇਹ ਧਰਮ ਰਾਜ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹਨਾਂ ਸਭਨਾਂ ਦਾ ਪਰਿਵਰਤਕ ਰਾਜਾ ਹੀ ਹੈ। ਇਸੇ ਲਈ ਰਾਜੇ ਨੂੰ ਯੁਗ ਵੀ ਕਹਿੰਦੇ ਹਨ। ਜੋ ਰਾਜਾ ਆਪਣੇ ਨਿਤ ਆਚਰਣਾਂ ਤੋਂ ਭ੍ਰਸ਼ਟ ਹੋ ਜਾਵੇ ਤਾਂ ਚਾਰੇ ਵਰਨ, ਚਾਰੇ ਆਸ਼ਰਮ, ਚਾਰੇ ਵੇਦ, ਤਿੰਨੇ ਅਗਨੀਆਂ ਤੇ ਸਾਰੇ ਯੋਗ ਜਗ ਵੀ ਭ੍ਰਸ਼ਟ ਹੋ ਜਾਂਦੇ ਹਨ। ਧਰਮ ਆਚਰਨ ਕਰਨ ਵਾਲਾ ਰਾਜਾ ਆਪਣੀ ਪਰਜਾ ਦਾ ਪਿਤਾ ਤੇ ਮਾਤਾ ਹੈ। ਰਾਜਾ ਦੀ ਉਤਪਤੀ ਨਿਰਵਲਾਂ ਨੂੰ ਡਾਢਿਆਂ ਤੋਂ ਬਚਾਉਣ ਲਈ ਹੋਈ ਹੈ। ਜਿਹੜਾ ਰਾਜਾ ਕਮਜ਼ੋਰ ਦੀ ਰੱਖਿਆ ਨਹੀਂ ਕਰਦਾ ਉਸਦਾ ਨਿਵਾਸ ਕਾਲ ਨੇੜੇ ਆ ਜਾਂਦਾ ਹੈ। ਰਾਜੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿਮਰ ਵਿਹਾਰ ਨਾਲ ਸ਼ਤਰੂਆਂ ਨੂੰ ਵੀ ਮਿੱਤਰ ਬਣਾਏ। ਜੋ ਦੁਸ਼ਟਾਂ ਨੂੰ ਦੰਡ ਦਿੰਦਾ ਹੈ ਤੇ ਭਲੇ ਪੁਰਸ਼ਾਂ ਦਾ ਸਤਿਕਾਰ ਕਰਦਾ ਹੈ ਉਸ ਰਾਜੇ ਨੂੰ ਜਮ ਤੇ ਪਰਮੇਸ਼ਰ ਕਹਿੰਦੇ ਹਨ। ਯੁੱਧ ਨੂੰ ਠੀਕ ਢੰਗ ਨਾਲ ਕਰਨ ਦਾ ਵਰਣਨ ਨਿਰਦੇਸ਼ਾਂ ਕਿਹਾ ਹੈ। ਵੀਰ ਸ਼੍ਰੋਮਣੀ, ਉਂਝ ਤਾਂ ਹਾਰ ਜਿੱਤ ਪ੍ਰਭੂ ਦੇ ਅਧੀਨ ਹੈ, ਪਰ ਆਪ ਕਿਰਪਾ ਕਰਕੇ ਯੁੱਧ ਦੀ ਉਸ ਪ੍ਰਣਾਲੀ ਦਾ ਵਰਣਨ ਕਰੋ ਜਿਸ ਨਾਲ ਯੁੱਧ ਵਿਚ ਸ਼ਤਰੂ ਦੀ ਸੈਨਾ ਵਿਆਕੁਲ ਹੋ ਕੇ ਯੁੱਧਾ ਮੈਦਾਨ ਛੱਡ ਕੇ ਭੱਜ ਜਾਏ। ਭੀਸ਼ਮ ਜੀ ਬੋਲੇ, ਯੁਧਿਸ਼ਠਿਰ, ਪਹਿਲਾਂ ਮੈਂ ਯੁੱਧ ਨੀਤੀ ਬਾਰੇ ਦੱਸਦਾ, ਉਸ ਤੋਂ ਪਿੱਛੋਂ ਯੁੱਧਾ ਤਰੀਕਾ ਦੱਸਾਂਗਾ। ਤਿਆਰ ਬਰ ਤਿਆਰ ਸ਼ਸਤਰਧਾਰੀ ਸ਼ਤਰੂ ਨਾਲ ਯੁੱਧ ਕਰਨਾ ਚਾਹੀਦਾ ਹੈ। ਜੇ ਸ਼ਤਰੂ ਇਕੱਲਾ ਹੈ ਤਾਂ ਉਸ ਨਾਲ ਇਕੱਲਾ ਯੋਧਾ ਹੀ ਜੰਗ ਕਰੇ। ਜੇ ਸ਼ਤਰੂ ਯੁੱਧ ਵਿਚ ਛਲ ਕਪਟ ਤੋਂ ਕੰਮ ਲੈਂਦਾ ਹੈ ਤਾਂ ਤੁਸੀਂ ਵੀ ਉਸ ਨਾਲ ਉਹੋ ਜਿਹਾ ਵਰਤਾਓ ਕਰੋ। ਧਰਮ ਪੂਰਵਕ ਯੁੱਧ ਕਰਨ ਵਾਲੇ ਸ਼ਤਰੂ ਨਾਲ ਧਰਮ ਦੀ ਲੜਾਈ ਲੜੋ। ਯੁੱਧ ਵਿਚੋਂ ਭੱਜ ਚੁੱਕੇ ਦੇ ਸ਼ਰਨ ਆਏ ਸ਼ਤਰੂ ਤੇ ਵਾਰ ਨਹੀਂ ਕਰਨਾ। ਯੁੱਧ ਹੁੰਦਿਆਂ ਜੇ ਸੰਧੀ ਕਰਾਉਣ ਲਈ ਪ੍ਰੋਤ ਆਵੇ ਤਾਂ ਯੁੱਧ ਬੰਦ ਕਰ ਦੇਣਾ ਚਾਹੀਦਾ ਹੈ। ਜਿੱਤੇ ਹੋਏ ਦੇਸ਼ ਦੀ ਪਰਜਾ ਨਾਲ ਪ੍ਰੇਮ ਭਰਿਆ ਵਿਹਾਰ ਕਰਨਾ ਚਾਹੀਦਾ ਹੈ। ਇਹ ਯੁੱਧ ਨੀਤੀ ਦਾ ਵਰਣਨ ਮੈਂ ਆਪ ਨੂੰ ਸੁਣਾਇਆ ਹੈ। ਹੁਣ ਯੁੱਧ ਪ੍ਰਣਾਲੀ ਬਾਰੇ ਕੁਛ ਵਰਣਨ ਕਰਦਾ ਹਾਂ। ਹਰ ਇੱਕ ਮਨੁੱਖ ਆਪਣੇ ਕਾਰਜ ਦੀ ਸਿੱਧੀ ਲਈ ਸਰਲ ਤੇ ਕੂਟ ਦੋ ਤਰ੍ਹਾਂ ਦੀ ਨੀਤੀ ਤੋਂ ਕੰਮ ਲੈਂਦਾ ਹੈ। ਰਾਜੇ ਨੂੰ ਇਹਨਾਂ ਦੋਹਾਂ ਨੀਤੀਆਂ ਦਾ ਗਿਆਨ ਹੋਣਾ ਚਾਹੀਦਾ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਸਰਲ ਨੀਤੀ ਦਾ ਹੀ ਉਪਯੋਗ ਕਰਨਾ ਚਾਹੀਦਾ ਹੈ। ਗੁਪਤਚਰਾਂ ਦੇ ਦੱਸੇ ਰਸਤੇ ਥਾਣੇ ਆਪਣੀ ਸੈਨਾ ਨਾਲ ਸ਼ਤਰੂ ਤੇ ਹਮਲਾ ਕਰਨਾ ਚਾਹੀਦਾ ਹੈ। ਰਾਜੇ ਨੂੰ ਆਪਣੀ ਰੱਖਿਆ ਲਈ ਕਿਲਿਆਂ ਦੇ ਚੌਹੀ ਪਾਸੇ ਖਾਈਆਂ ਬਣਾਉਣੀਆਂ ਚਾਹੀਦੀਆਂ। ਸੈਨਾ ਦਾ ਡੇਰਾ ਮੈਦਾਨੀ ਇਲਾਕੇ ਨਾਲੋਂ ਜੰਗਲ ਵਿਚ ਹੋਵੇ ਤਾਂ ਹਮਲਾ ਕਰਨ ਵਿਚ ਆਸਾਨੀ ਰਹਿੰਦੀ ਹੈ। ਮੋਰਚਾਬੰਦੀ ਇਸ ਢੰਗ ਦੀ ਕੀਤੀ ਜਾਏ ਜਿੱਥੋਂ ਸ਼ਤਰੂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੋਵੇ। ਤਿਰਹਾਈ, ਥੱਕੀ, ਸੁੱਤੀ ਦੇ ਭੈ ਪੀਤ ਹੋਈ ਸੋਨਾ ਤੇ ਹਮਲਾ ਕਰਨਾ ਅਯੋਗ ਹੈ। ਸ਼ਕਤੀ, ਯੋਗਤਾ ਤੇ ਪਰਾਕਰਮ ਅਨੁਸਾਰ ਸੈਨਾ ਦੇ ਸੈਨਾਪਤੀਆਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ। ਥੋੜੀ ਸੈਨਾ ਰਹਿ ਜਾਣ ਤੇ ਸੂਚੀ ਮੁੱਖ ਵਿਊਹ ਦੀ ਰਚਨਾ ਕਰਕੇ ਯੁੱਧ ਕਰਨਾ ਚਾਹੀਦਾ ਹੈ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਸੁਭਾਅ, ਆਚਰਨ ਤੇ ਰੂਪ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਜਿੱਥੋਂ ਤੱਕ ਹੋ ਸਕੇ ਸ਼ਕਤੀ ਹੁੰਦਿਆਂ ਵੀ ਦੁਸ਼ਮਣ ਨਾਲ ਸੰਧੀ ਕਰ ਲੈਣੀ ਚਾਹੀਦੀ ਹੈ। ਲੋਕ ਭਲਾਈ ਨੂੰ ਮੁੱਖ ਰੱਖ ਕੇ ਜਿਹੜਾ ਰਾਜਾ ਯੁੱਧ ਸਮੇਂ ਸੰਧੀ ਕਰ ਲੈਂਦਾ ਹੈ ਉਹ ਸਤਪੁਰਸ਼ ਹੈ। ਜਿਹੜਾ ਰਾਜਾ ਆਪਣੇ ਪ੍ਰੇਮ ਭਰੇ ਵਰਤਾਵ ਨਾਲ ਸ਼ਤਰੂ ਦਾ ਮਨ ਜਿੱਤ ਲੈਂਦਾ ਹੈ ਉਹ ਮਹਾਨ ਪੁਰਸ਼ ਹੈ। ਧਨ ਜਨ ਤੇ ਬਨ ਰਹਿਤ ਹੋ ਜਾਣ ਦੇ ਰਾਜੇ ਦੇ ਕਰਤੱਵ ਨੂੰ ਕਥਾ ਦੁਆਰਾ ਸਮਝਾਉਣਾ। ਯੁਧਿਸ਼ਠਿਰ ਨੇ ਪੁੱਛਿਆ, ਇਹ ਦਾਦਾ ਜੀ, ਸੈਨਾ ਬਾਲਕ ਦੇ ਧਨ ਦੇ ਨਸ਼ਟ ਹੋ ਜਾਣ ਤੇ ਧਾਰਮਿਕ ਰਾਜੇ ਦਾ ਕੀ ਕਰਤੱਵ ਹੋਣਾ ਚਾਹੀਦਾ ਹੈ? ਭੀਸ਼ਮਿਆਂ, ਬੇਟਾ, ਤੇਰੇ ਇਸ ਪ੍ਰਸ਼ਨ ਨਾਲ ਸੰਬੰਧ ਰੱਖਣ ਵਾਲੀ ਕਥਾ ਰਾਹੀਂ ਮੈਂ ਤੇਰੇ ਇਸ ਪ੍ਰਸ਼ਨ ਦਾ ਉੱਤਰ ਦਿੰਦਾ ਹਾਂ। ਕੌਸ਼ਲਾ ਰਾਜਕੁਮਾਰ ਖਿਸ਼ੇਮ ਦਰਸ਼ੀ ਨੂੰ ਮਿਥਿਲਾ ਦੇ ਰਾਜੇ ਜਨਕ ਨੇ ਪਰਾਜਿਤ ਕਰਕੇ ਧਨ ਸੈਨਾ ਤੋਂ ਰਾਜਹੀਨ ਕਰ ਦਿੱਤਾ। ਉਸ ਸਮੇਂ ਰਾਜਕੁਮਾਰ ਨੂੰ ਬੜੀ ਕਠਿਨ ਦੇਵਤਾ ਦਾ ਸਾਹਮਣਾ ਕਰਨਾ ਪਿਆ। ਉਹ ਆਪਣੀ ਇਸ ਬਿਪਤਾ ਨੂੰ ਨਿਵਾਰਨ ਲਈ ਉਪਾਅ ਪੁੱਛਣ ਵਾਸਤੇ ਬਾਲਕ ਬ੍ਰਿਕਸ਼ੀਆ ਮੁਨੀ ਦੀ ਸ਼ਰਨ ਵਿਚ ਗਿਆ ਤੇ ਹੱਥ ਜੋੜ ਕੇ ਆਪਣੀ ਬਿਪਤਾ ਦਾ ਸਾਰਾ ਵਰਤਾਂਤ ਸੁਣਾਇਆ ਤੇ ਕਿਹਾ, ਹੇ ਮੁਨੀ ਰਾਜ, ਮੈਂ ਰਾਜ, ਧਨ ਤੇ ਸੈਨਾ ਤੋਂ ਹੀਣ ਹੋ ਕੇ ਬੜਾ ਦੁਖੀ ਹਾਂ। ਮੈਨੂੰ ਸੁਖੀ ਹੋਣ ਦਾ ਕੋਈ ਉਪਾਅ ਦੱਸਣ ਦੀ ਕਿਰਪਾ ਕਰੋ। ਤਦ ਮੁਨੀ ਰਾਜ ਨੇ ਰਾਜਕੁਮਾਰ ਨੂੰ ਬੜੇ ਧੀਰੇ ਦੇਣ ਵਾਲੇ ਸ਼ਬਦਾਂ ਵਿਚ ਕਿਹਾ, ਹੇ ਰਾਜਕੁਮਾਰ, ਸੰਸਾਰ ਵਿਚ ਸਦਾ ਕਾਇਮ ਰਹਿਣ ਵਾਲੀ ਕੋਈ ਵੀ ਵਸਤੂ ਨਹੀਂ। ਜਿਹਦੀ ਉਤਪਤੀ ਹੋਈ ਹੈ ਉਸਦਾ ਨਾਸ ਅਵਸ਼ ਹੁੰਦਾ ਹੈ। ਇੱਥੋਂ ਤੱਕ ਕਿ ਮੈਂ, ਤੂੰ ਤੇ ਸਾਡੇ ਸੱਜਣ ਮਿੱਤਰ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਵੱਸ ਚਲੇ ਜਾਣਗੇ। ਇਸ ਦਸ਼ਾ ਵਿਚ ਤੈਨੂੰ ਕਿਸੇ ਨਾਸ ਹੋਣ ਵਾਲੀ ਵਸਤੂ ਲਈ ਸ਼ੋਕ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ੋਕ ਕਰਨ ਨਾਲ ਤੂੰ ਕਿਸੇ ਵੀ ਵਸਤੂ ਦੀ ਰੱਖਿਆ ਨਹੀਂ ਕਰ ਸਕਦਾ। ਨਸ਼ਟ ਹੋਣ ਵਾਲੀ ਵਸਤੂ ਲਈ ਆਪਣੱਤ ਦੀ ਭਾਵਨਾ ਨਾ ਕਰ, ਕਿਉਂਕਿ ਤੇਰਾ ਇਹ ਸਰੀਰ ਵੀ ਤੇਰਾ ਆਪਣਾ ਨਹੀਂ। ਪਰ ਆਰੋਗ ਵਸ ਭੋਗ ਸਮਾਪਤ ਹੋ ਜਾਣ ਨਾਲ ਤੇ ਭੋਗਾਂ ਦੀ ਸਮੱਗਰੀ ਨਸ਼ਟ ਹੋ ਜਾਣ ਤੇ ਮੂਰਖੀ ਹੀ ਸ਼ੋਕ ਕਰਦੇ ਹਨ। ਭੋਗ ਪਰਾਰਵ ਦੇ ਅਧੀਨ ਤੇ ਅਸਥਿਰ ਹਨ। ਇਹ ਨਿਸ਼ਚਾ ਧਾਰ ਕੇ ਸਿਆਣੇ ਪੁਰਸ਼ ਉਹਨਾਂ ਭੋਗਾਂ ਲਈ ਚਿੰਤਾ ਨਹੀਂ ਕਰਦੇ। ਰਾਜਕੁਮਾਰੀ ਬਿਪਤਾ ਸਿਰਫ ਤੇਰੇ ਲਈ ਨਹੀਂ ਆਈ, ਸਗੋਂ ਇਹੋ ਜਿਹੇ ਕਸ਼ਟਾਂ ਨਾਲ ਸਾਰਾ ਸੰਸਾਰ ਗਰਸਿਆ ਹੋਇਆ ਹੈ। ਭਗਵਾਨ ਦੇ ਇਸ ਭਾਣੇ ਵਿੱਚ ਕੋਈ ਆਦਮੀ ਬਦਲੀ ਨਹੀਂ ਕਰ ਸਕਦਾ। ਇਸ ਤੋਂ ਪਿੱਛੋਂ ਮੁਨੀ ਨੇ ਰਾਜਕੁਮਾਰ ਨੂੰ ਰਾਜਨੀਤੀ ਸਿੱਖਿਆ ਦਿੱਤੀ ਤੇ ਕਿਹਾ, ਇਹ ਰਾਜਕੁਮਾਰ, ਜੇ ਤੂੰ ਆਪਣੇ ਖੁਸੇ ਰਾਜ ਨੂੰ ਮੁੜ ਕੇ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕੂਟਨੀਤੀ ਦਾ ਆਸਰਾ ਲੈ ਕੇ ਆਪਣੇ ਸ਼ਤਰੂ ਨੂੰ ਜਿੱਤੋ। ਪਹਿਲਾਂ ਆਪਣੇ ਸੁੱਧ ਤੇ ਚੰਗੇ ਵਿਹਾਰ ਨਾਲ ਸ਼ਤਰੂ ਦਾ ਵਿਸ਼ਵਾਸ ਪਾਤਰ ਬਣੋ, ਫਿਰ ਗੁਪਤ ਰੂਪ ਵਿੱਚ ਆਪਣੇ ਮਿੱਤਰ ਰਾਜਾਂ ਦੀ ਸਹਾਇਤਾ ਪ੍ਰਾਪਤ ਕਰੋ। ਵਿਸ਼ੇ ਭੋਗਾਂ ਵਿੱਚ ਸ਼ਤਰੂ ਨੂੰ ਪ੍ਰਵਿਰਤ ਕਰਕੇ ਉਸਦੀ ਆਰਥਿਕ ਸ਼ਕਤੀ ਨੂੰ ਨਸ਼ਟ ਕਰੋ। ਆਪਣੇ ਸ਼ਤਰੂ ਤੇ ਕਿਸੇ ਹੋਰ ਦਾ ਹਮਲਾ ਕਰਾਓ। ਬਲਵਾਨ ਰਾਜਾਂ ਨੂੰ ਉਸਦਾ ਵਿਰੋਧ ਉਤਪੰਨ ਕਰੋ। ਸ਼ਤਰੂ ਤੋਂ ਬੜੇ ਵੱਡੇ ਰਚਨਾਤਮਕ ਕੰਮ ਸ਼ੁਰੂ ਕਰਵਾ ਦਿਓ ਜੋ ਝਟਪਟ ਪੂਰੇ ਨਾ ਹੋ ਸਕਣ। ਆਪਣੇ ਚਤੁਰ ਗੁਪਤਚਰਾਂ ਰਾਹੀਂ ਸ਼ਤਰੂ ਦੀ ਸੈਨਾ ਵਿੱਚ ਵਿਰੋਧ ਭਾਵਨਾ ਪੈਦਾ ਕਰਾਓ। ਸ਼ਤਰੂ ਤੋਂ ਵਿਸ਼ਵ ਚਿਤ ਜਗ ਕਰਾ ਕੇ ਉਸ ਤੋਂ ਸਭ ਕੁਛ ਦਾਨ ਕਰਾ ਦਿਓ। ਕਿਸੇ ਵੀ ਬੀਤਰਾਗੀ ਮਹਾਤਮਾ ਕੋਲੋਂ ਉਪਦੇਸ਼ ਕਰਾ ਕੇ ਉਸ ਨੂੰ ਸੰਸਾਰ ਤੋਂ ਬਰਾਗੀ ਬਣਾ ਦਿਓ। ਤਦ ਰਾਜਕੁਮਾਰ ਨੇ ਕਿਹਾ, ਹੇ ਮਨੀਸ਼ਵਰ, ਮੈਂ ਕਪਟ ਤੇ ਦੰਭ ਦਾ ਆਸਰਾ ਲੈ ਕੇ ਸਵਰਗ ਦਾ ਰਾਜ ਵੀ ਪ੍ਰਾਪਤ ਕਰਨ ਦੀ ਇੱਛਾ ਨਹੀਂ ਕਰਦਾ। ਬੁਰਾ ਬਣਨ ਤੋਂ ਪਹਿਲਾਂ ਮੈਂ ਮਰ ਜਾਣਾ ਚੰਗਾ ਸਮਝਦਾ ਹਾਂ। ਇਸ ਅਸਥਿਰ ਰਾਜ ਤੇ ਖਿੰਨ ਭੰਗ ਜੀਵਨ ਲਈ ਮੈਂ ਅਧਰਮ ਦਾ ਆਸਰਾ ਗ੍ਰਹਿਣ ਨਹੀਂ ਕਰ ਸਕਦਾ। ਮੁਨੀ ਨੇ ਕਿਹਾ, ਹੇ ਕੁਮਾਰ ਬਾਦਸ਼ਾਹ, ਤੂੰ ਮਨ ਬਾਣੀ ਤੇ ਕਰਮ ਕਰਕੇ ਕਪਟ ਰਹਿਤ ਹੈ, ਤੂੰ ਕੂਟਨੀਤੀ ਨੂੰ ਨਹੀਂ ਵਰਤ ਸਕਦਾ। ਇਸ ਲਈ ਮੈਂ ਤੇਰੀ ਤੇ ਰਾਜਾ ਜਨਕ ਦੀ ਕਲਿਆਣ ਲਈ ਆਪ ਹੀ ਯਤਨ ਕਰਾਂਗਾ। ਇਸ ਤਰ੍ਹਾਂ ਰਾਜਕੁਮਾਰ ਨੂੰ ਤਸੱਲੀ ਦੇ ਹੌਸਲਾ ਦੇ ਕੇ ਮੁਨੀ ਨੇ ਰਾਜਾ ਜਨਕ ਨੂੰ ਆਪਣੇ ਆਸ਼ਰਮ ਤੇ ਬੁਲਾਇਆ ਤੇ ਰਾਜਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ਹੇ ਰਾਜਨ, ਇਹ ਰਾਜਕੁਮਾਰ ਸ਼ੀਸ਼ੇ ਨੂੰ ਸ਼ੁੱਧ ਅੰਤਹਿ ਕਰਨ ਵਾਲਾ ਹੈ। ਇਸ ਨੇ ਬਿਪਤਾ ਵੇਲੇ ਵੀ ਸਤਪੁਰਸ਼ਾਂ ਦੇ ਮਾਰਗ ਨੂੰ ਨਹੀਂ ਛੱਡਿਆ। ਤੁਸੀਂ ਇਸ ਤੇ ਵਿਸ਼ਵਾਸ ਕਰੋ ਤੇ ਇਸ ਨਾਲ ਸੰਧੀ ਕਰ ਲਵੋ। ਮੁਨੀ ਦੀ ਆਗਿਆ ਨਾਲ ਰਾਜੇ ਨੇ ਰਾਜਕੁਮਾਰ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਆਪਣੀ ਰਾਜਧਾਨੀ ਨੂੰ ਲੈ ਗਿਆ ਤੇ ਕਿਹਾ, ਕੁਮਾਰ, ਮੈਂ ਆਪਣੇ ਬਾਹੂਬਲ ਨਾਲ ਬੜੇ ਬੜੇ ਬਲ ਵਾਲੇ ਰਾਜਿਆਂ ਨੂੰ ਪਰਾਸਤ ਕਰਕੇ ਪ੍ਰਿਥਵੀ ਦਾ ਰਾਜ ਪ੍ਰਾਪਤ ਕੀਤਾ ਹੈ, ਪਰ ਤੂੰ ਆਪਣੇ ਸਦਗੁਣਾਂ ਨਾਲ ਮੈਨੂੰ ਜਿੱਤ ਲਿਆ ਹੈ। ਇਹ ਕਹਿ ਕੇ ਰਾਜੇ ਨੇ ਆਪਣੀ ਪੁੱਤਰੀ ਦਾ ਵਿਆਹ ਰਾਜਕੁਮਾਰ ਨਾਲ ਕਰ ਦਿੱਤਾ। ਬੇਅੰਤ ਧਨ ਸੰਪਤੀ ਤੇ ਸੈਨਾ ਦੇ ਕੇ ਉਸ ਨੂੰ ਆਪਣੇ ਵਰਗਾ ਸ਼ਕਤੀਸ਼ਾਲੀ ਬਣਾ ਦਿੱਤਾ। ਮਾਤਾ ਪਿਤਾ ਤੇ ਗੁਰੂ ਜਨਾਂ ਦੀ ਸੇਵਾ ਦਾ ਮਹੱਤਵ। ਯੁਧਿਸ਼ਠਿਰ ਨੇ ਪ੍ਰਸ਼ਨ ਕੀਤਾ, ਹੈ ਬਾਬਾ ਜੀ, ਧਰਮ ਦੀਆਂ ਏਕਾਂ ਸ਼ਾਖਾਂ ਹਨ, ਮੈਂ ਕਿਸ ਧਰਮ ਦੇ ਚੱਲ ਕੇ ਜਸ ਤੇ ਪ੍ਰੇਮ ਦੀ ਪ੍ਰਾਪਤੀ ਕਰ ਸਕਦਾ ਹਾਂ? ਭੀਸ਼ਮ ਜੀ ਨੇ ਉੱਤਰ ਦਿੱਤਾ, ਬੇਟਾ, ਇਸ ਸੰਸਾਰ ਵਿੱਚ ਜਿਨ੍ਹਾਂ ਦੁਆਰਾ ਤੇਰੀ ਉਤਪਤੀ ਹੋਈ ਹੈ ਉਹਨਾਂ ਮਾਤਾ ਪਿਤਾ ਤੇ ਗੁਰੂ ਜਨਾਂ ਦੀ ਸੇਵਾ ਕਰਨੀ ਪਰਮ ਧਰਮ ਹੈ। ਇਹਨਾਂ ਤਿੰਨਾਂ ਦੀ ਸੇਵਾ ਕਰ ਤੂੰ ਤਿੰਨਾਂ ਲੋਕਾਂ ਤੋਂ ਤਰ ਸਕਦਾ ਹੈ ਤੇ ਉੱਚੀ ਪਦ ਪ੍ਰਾਪਤ ਕਰ ਸਕਦਾ ਹੈ। ਇਹਨਾਂ ਦਾ ਅਪਮਾਨ ਕਰਨ ਨਾਲ ਤੇਰਾ ਲੋਕ ਤੇ ਪਲੋ ਦੋਵੇਂ ਨਸ਼ਟ ਹੋ ਜਾਣਗੇ। ਪ੍ਰਾਤਾ ਕਾਲ ਉੱਠ ਕੇ ਇਹਨਾਂ ਤਿੰਨਾਂ ਨੂੰ ਨਮਸਕਾਰ ਹੈ, ਇਹਨਾਂ ਨੂੰ ਕਦੇ ਵੀ ਖੋਟੇ ਵਚਨ ਨਾ ਕਰੋ। ਮਾਤਾ ਪਿਤਾ ਜਨਮ ਦਿੰਦੇ ਹਨ ਪਰ ਗੁਰੂ ਆਤਮ ਤੱਤ ਦਾ ਉਪਦੇਸ਼ ਦੇ ਕੇ ਉਹ ਦਿਵ ਜਨਮ ਦਿੰਦਾ ਹੈ ਜੋ ਕਿ ਅਜਰ ਤੇ ਅਮਰ ਹੈ। ਇਸ ਲਈ ਗੁਰੂ ਦੀ ਸੇਵਾ ਸਭ ਤੋਂ ਸ੍ਰੇਸ਼ਟ ਹੈ, ਗੁਰਦੇਵ ਪਰਮੇਸ਼ਰ ਦਾ ਰੂਪ ਹੈ। ਯੁਧਿਸ਼ਠਿਰ ਨੇ ਪੁੱਛਿਆ, ਹੇ ਪਿਤਾਮਹ ਜੀ, ਧਰਮ ਦੀ ਕੀ ਪਰਿਭਾਸ਼ਾ ਹੈ? ਸਦਾ ਧਰਮ ਵਿੱਚ ਸੱਥੇ ਰਹਿਣ ਲਈ ਕਿਹੜਾ ਕੰਮ ਕਰਨਾ ਚਾਹੀਦਾ ਹੈ? ਭੀਸ਼ਮ ਜੀ ਨੇ ਕਿਹਾ, ਹੇ ਧਰਮਰਾਜ, ਜਿਸ ਕਰਮ ਨਾਲ ਆਪਣੇ ਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਪ੍ਰਾਣੀਆਂ ਦੀ ਅਧਿਆਤਮਕ ਕਲਿਆਣ ਹੁੰਦੀ ਹੈ ਉਸ ਨੂੰ ਧਰਮ ਕਹਿੰਦੇ ਹਨ। ਸਭ ਲਈ ਧਾਰਨ ਕਰਨ ਯੋਗ ਹੋਣ ਕਰਕੇ ਹੀ ਧਰਮ ਨੂੰ ਧਰਮ ਕਿਹਾ ਜਾਂਦਾ ਹੈ। ਪ੍ਰਾਣੀ ਮਾਤਰ ਧਰਮ ਤੋਂ ਹੀ ਜੀਵਨ ਧਾਰਦੇ ਹਨ, ਧਾਰਨ ਕਰਦੇ ਹਨ। ਇਸ ਲਈ ਜਿਸ ਕਰਮ ਨਾਲ ਪ੍ਰਾਣੀ ਦੇ ਜੀਵਨ ਦੀ ਰੱਖਿਆ ਹੁੰਦੀ ਹੈ ਉਸ ਨੂੰ ਧਰਮ ਕਹਿੰਦੇ ਹਨ। ਦੂਸਰੇ ਸ਼ਬਦਾਂ ਵਿੱਚ ਹਿੰਸਾਤਮਕ ਕਰਮ ਨੂੰ ਧਰਮ ਕਹਿੰਦੇ ਹਨ। ਇਹ ਰਾਜਨ ਕਲਿਆਣਕਾਰਕ ਪਰਿਣਾਮ ਨੂੰ ਦ੍ਰਿਸ਼ਟੀ ਵਿੱਚ ਰੱਖਦਿਆਂ ਜੋ ਸੱਚ ਬੋਲਦਾ ਹੈ ਉਹ ਧਰਮਗ ਹੈ। ਕਦੀ ਕਦੀ ਸੱਚ ਦਾ ਨਤੀਜਾ ਝੂਠ ਵਰਗਾ ਹੁੰਦਾ ਹੈ ਤੇ ਝੂਠ ਦਾ ਨਤੀਜਾ ਸੱਚ ਦੇ ਸਮਾਨ ਹੁੰਦਾ ਹੈ। ਜੇ ਤੂੰ ਭੱਜੀ ਜਾਂਦੀ ਗਾਂ ਦਾ ਪਤਾ ਕਸਾਈ ਨੂੰ ਦੱਸ ਦੇਵੇਂ ਤੇਰਾ ਇਹ ਸੱਚ ਧਰਮ ਹੋ ਜਾਏਗਾ। ਇਸ ਦਸ਼ਾ ਵਿੱਚ ਝੂਠ ਬੋਲ ਜਾਣਾ ਪਾਪ ਨਹੀਂ ਕਿਉਂਕਿ ਤੇਰੇ ਸੱਚ ਕਹਿਣ ਨਾਲ ਇੱਕ ਜੀਵ ਦੀ ਹੱਤਿਆ ਹੁੰਦੀ ਹੈ ਤੇ ਝੂਠ ਕਹਿਣ ਨਾਲ ਉਸਦਾ ਬਚਾਅ ਹੋ ਜਾਂਦਾ ਹੈ। ਸੱਚ ਤੇ ਅਹਿੰਸਾ ਧਰਮ ਰਾਹ ਦੇ ਦੋ ਚੱਕਰ ਹਨ। ਇਹਨਾਂ ਦੇ ਆਸਰੇ ਹੀ ਧਰਮ ਦੀ ਗਤੀ ਮਨੁੱਖ ਨੂੰ ਉੱਚੇ ਮੰਡਲ ਵਿੱਚ ਲੈ ਜਾਂਦੀ ਹੈ। ਹੇ ਰਾਜ, ਅਹਿੰਸਾਤਮਕ ਸੱਚ ਬੋਲਣਾ ਤੇ ਸੱਚ ਦਾ ਪਾਲਣ ਕਰਦੇ ਹੋਏ ਅਹਿੰਸਾ, ਇਹੋ ਦੋ ਕਰਮ ਮਨੁੱਖ ਨੂੰ ਧਰਮ ਮਾਰਗ ਤੇ ਦ੍ਰਿੜ ਰੱਖਦੇ ਹਨ। ਦੁੱਖਾਂ ਨੂੰ ਛੁਟਕਾਰਾ ਪਾਉਣ ਦੀ ਯੁਗਤੀ। ਯੁਧਿਸ਼ਠਿਰ ਨੇ ਪੁੱਛਿਆ, ਇਹ ਮਹਾਂਪ੍ਰਭ ਪ੍ਰਾਣੀ ਮਾਤਰ ਅਭਾਵ ਨਾਲ ਗ੍ਰਸਤ ਹੋਏ ਅਨੇਕਾਂ ਦੁੱਖ ਪਾਉਂਦੇ ਹਨ, ਇਹਨਾਂ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਕੀ ਉਪਾਅ ਹੈ? ਭੀਸ਼ਮ ਜੀ ਨੇ ਕਿਹਾ, ਰਾਜਨ, ਦੁੱਖ ਦੋ ਪ੍ਰਕਾਰ ਦੇ ਹਨ, ਇੱਕ ਸਰੀਰਕ ਤੇ ਦੂਜੇ ਮਾਨਸਿਕ। ਇੰਦਰੀ ਨਿਗ੍ਰਹਿ ਨਾਲ ਸਰੀਰ ਤੇ ਮਨੋ ਨਿਗ੍ਰਹਿ ਦੁੱਖਾਂ ਤੇ ਬੇਜਾ ਪ੍ਰਾਪਤ ਹੋ ਜਾਂਦੀ ਹੈ। ਇੰਦਰੀਆਂ ਦੇ ਮਨ ਦੇ ਅਸਥੂਲ ਭੋਗ ਭੋਗਣ ਨਾਲ ਦੁੱਖ ਨਿਵਰਤ ਨਹੀਂ ਹੁੰਦੇ। ਅੱਗ ਵਿੱਚ ਬਾਲਣ ਪਾਉਣ ਨਾਲ ਅਗਨੀ ਸ਼ਾਂਤ ਨਹੀਂ ਹੁੰਦੀ, ਸਗੋਂ ਦੂਣੀ ਭੜਕਦੀ ਹੈ। ਕੇਵਲ ਜੀਵਨ ਦੀ ਰੱਖਿਆ ਲਈ ਹੀ ਭੋਜਨ ਕਰਨਾ ਚਾਹੀਦਾ ਹੈ, ਜੀਵ ਦੇ ਰਸਾਂ ਲਈ ਭੋਜਨ ਨਹੀਂ ਕਰਨਾ ਚਾਹੀਦਾ। ਪਰਜਾ ਦਾ ਵਾਧਾ ਕਰਨ ਲਈ ਤੇ ਤ੍ਰਿਪਤੀ ਰਿਣ ਤੋਂ ਮੁਕਤ ਪਿਤਰੀ ਰਿਣ ਤੋਂ ਮੁਕਤ ਹੋਣ ਲਈ ਆਪਣੀ ਇਸਤਰੀ ਨਾਲ ਨਿਯਮਤ ਸੰਪਰਕ ਕਰਨਾ ਚਾਹੀਦਾ ਹੈ। ਕੇਵਲ ਕਾਮ ਵਾਸ਼ਨਾ ਦੀ ਪੂਰਤੀ ਲਈ ਬਕਾਰ ਨਾ ਕਰੋ। ਵਸਤਰ ਸਰੀਰ ਦੀ ਰੱਖਿਆ ਲਈ ਪਹਿਨੋ, ਸ਼ਿੰਗਾਰ ਲਈ ਨਾ ਪਹਿਨੋ। ਇਹਨਾਂ ਯੁਗਤੀਆਂ ਤੇ ਧਰਮ ਅਨੁਕੂਲ ਆਚਰਣਾਂ ਦੀ ਪਾਲਣਾ ਕਰਨ ਨਾਲ ਦੁੱਖਾਂ ਤੋਂ ਵੱਧ ਛੁਟਕਾਰਾ ਮਿਲਦਾ ਹੈ। ਸਰਲ ਜੀਵਨ ਦੇ ਉੱਚੇ ਵਿਚਾਰਾਂ ਨਾਲ ਆਦਮੀ ਆਪਣੇ ਆਪ ਨੂੰ ਕਦੀ ਦੁਖੀ ਨਹੀਂ ਮੰਨਦਾ। ਆਪੋ ਆਪਣੇ ਵਰਨ ਤੇ ਆਸ਼ਰਮ ਦੇ ਨਿਸ਼ਚਿਤ ਕਰਮਾਂ ਤੇ ਚੱਲਦਿਆਂ ਆਪਣੇ ਵਿਸ਼ਿਆਂ ਦੀ ਵੱਧਦੀ ਹੋਈ ਇੱਛਾ ਨੂੰ ਰੋਕ ਕੇ ਦੁੱਖਾਂ ਤੇ ਫਤਿਹ ਪ੍ਰਾਪਤ ਕਰਨੀ ਚਾਹੀਦੀ ਹੈ। ਸੱਚ ਬੋਲ ਕੇ ਹਿੰਸਾ ਦਾ ਪਾਲਣ ਕਰਕੇ ਝੂਠ ਤੇ ਸੰਗਰੇ ਦੀ ਭਾਵਨਾ ਨੂੰ ਤਿਆਗ ਕੇ ਪਰਮ ਪਿਤਾ ਪਰਮੇਸ਼ਰ ਦੀ ਭਗਤੀ ਕਰਕੇ ਮਨੁੱਖ ਸਭ ਦੁੱਖਾਂ ਤੋਂ ਛੁੱਟ ਕੇ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਤਪ, ਬ੍ਰਹਮਚਰਜ, ਧਰਮ ਰੱਖਿਆ, ਵੇਦ ਅਭਿਆਸ ਨਾਲ ਬ੍ਰਾਹਮਣ ਆਪਣੇ ਦੁੱਖਾਂ ਨੂੰ ਨਿਵਰਤ ਕਰ ਲੈਂਦਾ ਹੈ। ਪਰਜਾ ਪਾਲਣ, ਧਰਮ ਰੱਖਿਆ, ਯੁੱਧ ਵਿੱਚ ਪੈ ਰਹਿ ਕੇ ਗੁਰੂ ਤੇ ਮਾਤਾ ਪਿਤਾ ਦੀ ਸੇਵਾ ਕਰਕੇ ਛੱਤਰੀ ਦੁੱਖਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਦਾਨ, ਗਊ ਸੇਵਾ, ਧਨ ਸੰਗ੍ਰਹਿ ਦੇ ਦਿਨ ਸੇਵਾ ਬੈਸੁਖੀ ਹੋ ਜਾਂਦਾ ਹੈ। ਤਿੰਨਾਂ ਵਾਲਾ ਸੇਵਾ ਸ਼ੂਦਰ ਕਲਿਆਣ ਪ੍ਰਾਪਤ ਕਰ ਲੈਂਦਾ ਹੈ। ਇਹ ਰਾਜਨ, ਇਸ ਪ੍ਰਕਾਰ ਆਪੋ ਆਪਣੇ ਧਰਮ ਅਨੁਸਾਰ ਚੱਲ ਕੇ ਸਭ ਪ੍ਰਾਣੀ ਹਰ ਤਰ੍ਹਾਂ ਦੇ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ। ਬਲਵਾਨ ਸ਼ਤਰੂ ਤੋਂ ਬਚਣ ਦਾ ਉਪਾਅ। ਜਯੁਧਿਸ਼ਠਿਰ ਨੇ ਪੁੱਛਿਆ, ਇਹ ਨਰ ਸ੍ਰੇਸ਼ਟ, ਸਾਧਨਹੀਨ ਹੋ ਜਾਣ ਤੇ ਰਾਜੇ ਨੂੰ ਬਲਵਾਨ ਸ਼ਤਰੂ ਤੋਂ ਕਿਵੇਂ ਬਚਣਾ ਚਾਹੀਦਾ ਹੈ? ਤੇ ਅਚਾਨਕ ਹੀ ਮੂਰਖ ਨਾਲ ਬਾਹ ਪੈ ਜਾਣ ਤੇ ਕੀ ਉਪਾਅ ਕਰਨਾ ਚਾਹੀਦਾ ਹੈ? ਭੀਸ਼ਮ ਜੀ ਨੇ ਕਿਹਾ, ਪੁੱਤਰ, ਇਸ ਪ੍ਰਸ਼ਨ ਉੱਤਰ ਮੈਂ ਇੱਕ ਦ੍ਰਿਸ਼ਟਾਂਤ ਦੁਆਰਾ ਦਿੰਦਾ ਹਾਂ। ਸਮੁੰਦਰ ਨੇ ਨਦੀਆਂ ਨੂੰ ਪੁੱਛਿਆ ਕਿ ਨਦੀਓ, ਜਦੋਂ ਹੜ੍ਹ ਆਉਂਦਾ ਹੈ ਤਾਂ ਤੁਸੀਂ ਆਪਣੇ ਕਿਨਾਰੇ ਖੜੇ ਵੱਡੇ ਵੱਡੇ ਬ੍ਰਿਕਸ਼ਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਆਪਣੇ ਨਾਲ ਬਹਾ ਲਿਆਉਂਦੀਆਂ ਹੋ, ਪਰ ਬੈਂਤ ਦਾ ਕਮਜ਼ੋਰ ਤੇ ਛੋਟਾ ਜਿਹਾ ਬੂਟਾ ਤੁਸੀਂ ਕਦੀ ਆਪਣੇ ਨਾਲ ਨਹੀਂ ਲਿਆਉਂਦੀਆਂ। ਇਹਦਾ ਕੀ ਕਾਰਨ ਹੈ? ਨਦੀਆਂ ਨੇ ਕਿਹਾ, ਸਵਾਮੀ ਜੀ, ਇਹ ਵੱਡੇ ਵੱਡੇ ਬ੍ਰਿਕਸ਼ ਸਾਡੇ ਬੇਗ ਸਾਹਮਣੇ ਸਿਰ ਉੱਚਾ ਕਰਕੇ ਖੜੇ ਰਹਿੰਦੇ ਹਨ, ਇਸ ਲਈ ਉਹਨਾਂ ਨੂੰ ਆਪਣਾ ਸਥਾਨ ਛੱਡਣਾ ਪੈਂਦਾ ਹੈ। ਪਰ ਬੈਂਤ ਸਾਡੇ ਪ੍ਰਵਾਹ ਅੱਗੇ ਝੁਕ ਜਾਂਦਾ ਹੈ, ਉਹ ਆਪਣੀ ਨਿਮਰਤਾ ਨਾਲ ਆਪਣਾ ਬਚਾਅ ਕਰ ਲੈਂਦਾ ਹੈ। ਇਸ ਪ੍ਰਕਾਰ ਨਦੀ ਤੇ ਬ੍ਰਿਕਸ਼ ਦਾ ਦ੍ਰਿਸ਼ਟਾਂਤ ਦੇ ਕੇ ਭੀਸ਼ਮ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੰਦਿਆਂ ਕਿਹਾ ਕਿ ਯੁਧਿਸ਼ਠਿਰ, ਇਸ ਸੰਬੰਧੀ ਇੱਕ ਵਿਦਵਾਨ ਦਾ ਮਤ ਹੈ। ਸਮਾਂ ਦੇਖ ਕੇ ਗੁਰੂਜੀਏ ਕੁਟਲ ਪਚਾਲੀ ਆਪ ਬਾਹਰ ਟੇਡੂ ਫਿਰਦਾ, ਬਾਂਬੀ ਸੁਣ ਤੋਂ ਸਾਮ। ਇਸ ਤਰ੍ਹਾਂ ਜਿਹੜਾ ਰਾਜਾ ਸਮੇਂ ਅਨੁਸਾਰ ਆਪਣੀ ਸ਼ਕਤੀ ਨੂੰ ਵੇਖ ਕੇ ਬਲਵਾਨ ਸ਼ਤਰੂ ਨਾਲ ਉਚਿਤ ਵਰਤਾਓ ਕਰਦਾ ਹੈ, ਨਸ਼ਟ ਨਹੀਂ ਹੁੰਦਾ। ਯੁਧਿਸ਼ਠਿਰ ਨੇ ਪੁੱਛਿਆ, ਬਾਬਾ ਜੀ, ਜੇ ਕਦੀ ਕਿਸੇ ਮੂਰਖ ਨਾਲ ਬਾਹ ਪੈ ਜਾਏ ਤਦ ਕੀ ਉਪਾਅ ਕਰਨਾ ਚਾਹੀਦਾ ਹੈ? ਭੀਸ਼ਮ ਨੇ, ਬੇਟਾ, ਵਿਦਵਾਨ ਆਦਮੀ ਚਾਹੀਦਾ ਹੈ ਕਿ ਜਿੱਥੋਂ ਦਾ ਪੁੱਛ ਕੇ ਮੂਰਖ ਆਦਮੀ ਨਾਲ ਬਚਨ ਹੀ ਨਾ ਕਰੇ। ਜੇ ਕਦੀ ਮਜਬੂਰਨ ਸਮਾਂ ਐਸਾ ਆ ਜਾਏ ਤਾਂ ਫਿਰ ਉਸਦੀ ਗੱਲ ਦੀ ਪਰਵਾਹ ਹੀ ਨਾ ਕਰੇ, ਮੂਰਖ ਨਿੰਦਾ ਤੇ ਉਸਦੀ ਵੱਲ ਧਿਆਨ ਨਾ ਦੇਵੇ। ਨਿੰਦਕ ਤੇ ਕ੍ਰੋਧ ਨਾ ਕਰਨ ਨਾਲ ਉਸਦਾ ਪੁੰਨ ਤੁਹਾਨੂੰ ਪ੍ਰਾਪਤ ਹੋ ਜਾਇਆ। ਮੂਰਖ ਦਾ ਸੁਭਾਅ ਹੀ ਅਜਿਹਾ ਹੁੰਦਾ ਹੈ, ਉਹ ਆਚਰਣ ਹੀ ਭਲੇ ਪੁਰਸ਼ਾਂ ਦੀ ਨਿੰਦਿਆ ਕਰਦਾ ਹੈ, ਅਕਾਰਨ ਹੀ ਭਲੇ ਪੁਰਸ਼ਾਂ ਦੀ ਨਿੰਦਾ ਕਰਦਾ ਹੈ, ਉਹ ਆਪਣੇ ਸੁਭਾਅ ਕਰਕੇ ਦੁੱਖ ਪਾਉਂਦਾ ਹੈ। ਵਿਦਵਾਨ ਪੁਰਸ਼ ਨੂੰ ਮੂਰਖ ਦਾ ਸੰਗ ਤਿਆਗ ਦੇਣਾ ਚਾਹੀਦਾ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਯੁਧਿਸ਼ਠਿਰ ਦੇ ਪੁੱਛਣ ਤੇ ਦੰਡ ਦੀ ਉਤਪਤੀ, ਉਹਦਾ ਸਰੂਪ ਤੇ ਉਸ ਪਰ ਛਤਰੀਆਂ ਦੇ ਪਰੰਪਰਾਗਤ ਅਧਿਕਾਰ ਸੰਬੰਧੀ ਦੱਸਿਆ। ਧਰਮ ਅਤੇ ਕਾਮ ਦਾ ਵਿਚਾਰ। ਮਹਾਰਾਜ ਯੁਧਿਸ਼ਠਿਰ ਨੇ ਪੁੱਛਿਆ, ਇਹ ਧਰਮ ਅੱਗ, ਇਹ ਧਰਮ ਅਤੇ ਕਾਮ ਮਨੁੱਖਾਂ ਦੁਆਰਾ ਬੈਵਿਹਰਤ ਕਿਉਂ ਹੈ? ਇਹਨਾਂ ਦੀ ਉਤਪਤੀ ਕਿੱਥੋਂ ਹੋਈ ਤੇ ਖਾਸ ਖਾਸ ਸਮੇਂ ਇਹਨਾਂ ਦੇ ਭਿੰਨ ਭਿੰਨ ਰੂਪ ਕਿਉਂ ਹੋ ਜਾਂਦੇ ਹਨ? ਭੀਸ਼ਮ ਨੇ ਕਿਹਾ, ਧਰਮਰਾਜ, ਅਰਥ ਦਾ ਮੂਲ ਕਾਰਨ ਹੈ ਧਰਮ। ਤੇ ਕਾਮ ਦੀ ਉਤਪਤੀ ਅਰਥ ਤੋਂ ਹੈ। ਪਰ ਇਸ ਤ੍ਰਿਭਗ ਦਾ ਮੂਲ ਸੰਕਲਪ ਜੋ ਮਨ ਦਾ ਵਿਸ਼ਾ ਹੈ ਤੇ ਇਸ ਨਾਲ ਉਤਪੰਨ ਸਮਸਤ ਇੰਦਰੀਆਂ ਦੁਆਰਾ ਭੋਗੇ ਜਾਣ ਵਾਲੇ ਹਨ, ਅਰਥ ਦੀ ਪ੍ਰਾਪਤੀ ਧਰਮ ਦਾ ਅਨੁਸ਼ਠਾਨ ਕੀਤਾ ਜਾਂਦਾ ਹੈ। ਇਹ ਅਰਥ ਕਾਮ ਦੀ ਪੂਰਤੀ ਹੁੰਦੀ ਹੈ, ਪਰ ਕਦੀ ਕਦੀ ਕਿਸੇ ਖਾਸ ਸਮੇਂ ਪਰ ਵਿਸ਼ੇਸ਼ ਕਾਰਨਾਂ ਕਰਕੇ ਇਹ ਤਿੰਨੇ ਇੱਕੋ ਥਾਂ ਮਿਲੇ ਹੋਏ ਪ੍ਰਤੀਤ ਹੁੰਦੇ ਹਨ। ਕਰਮ ਫਲ ਦੀ ਇੱਛਾ ਧਰਮ ਦਾ ਮੂਲ ਹੈ। ਉਪਯੋਗ ਵਿੱਚ ਨਾ ਲਿਆ ਕੇ ਧਰਤੀ ਵਿੱਚ ਗੱਡ ਕੇ ਰੱਖਣਾ ਅਰਥ ਦਾ ਮੂਲ ਹੈ ਤੇ ਕੇਵਲ ਆਮੋਦ ਪ੍ਰਮਾਦ ਦਾ ਮੂਲ ਹੈ। ਇਹਨਾਂ ਤਿੰਨਾਂ ਤੋਂ ਬਚਣਾ ਹੀ ਮੁਕਤੀ ਹੈ। ਸੀਲ ਦੀ ਪਰਿਭਾਸ਼ਾ ਤੇ ਵਿਵੇਚਨ। ਯੁਧਿਸ਼ਠਿਰ ਨੇ ਕਿਹਾ ਇਹ ਤਾਤ ਵਿਦਵਾਨ ਸ਼ੀਲ ਨੂੰ ਹੀ ਧਰਮ ਦਾ ਕਾਰਨ ਕਹਿੰਦੇ ਹਨ। ਉਹ ਸ਼ੀਲ ਦੇ ਕੀ ਲੱਛਣ ਹਨ ਤੇ ਉਸਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਭੀਸ਼ਮ ਨੇ ਕਿਹਾ ਰਾਜਨ ਇੰਦਰਪ੍ਰਸਥ ਵਿੱਚ ਰਾਜ ਸੂਏ ਯੱਗ ਸਮੇਂ ਤੇਰੇ ਅਪਾਰ ਵੈਭਵ ਨੂੰ ਦੇਖ ਕੇ ਦੁਰਯੋਧਨ ਦੇ ਮਨ ਵਿੱਚ ਬੜੀ ਈਰਖਾ ਉਤਪੰਨ ਹੋਈ। ਉੱਥੋਂ ਵਾਪਸ ਆ ਕੇ ਉਸਨੇ ਸਾਰਾ ਸਮਾਚਾਰ ਧਰਤਰਾਸ਼ਟਰ ਨੂੰ ਦੱਸਿਆ। ਧਰਤਰਾਸ਼ਟਰ ਨੇ ਦੁਰਯੋਧਨ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਬੇਟਾ, ਧਰਮਰਾਜ ਯੁਧਿਸ਼ਠਿਰ ਸ਼ੀਲਵਾਨ ਵਿਅਕਤੀ ਹੈ। ਸ਼ੀਲਵਾਨ ਹੋਣ ਕਰਕੇ ਹੀ ਲੋਕ ਉਸਨੂੰ ਧਰਮਰਾਜ ਕਹਿੰਦੇ ਹਨ। ਸ਼ੀਲਵਾਨ ਆਦਮੀ ਆਪਣੇ ਲਈ ਸੰਸਾਰ ਦੀ ਕੋਈ ਵਸਤੂ ਵੀ ਦੁਰਲੱਭ ਨਹੀਂ। ਸ਼ੀਲਵਾਨ ਆਦਮੀ ਲਈ ਸੰਸਾਰ ਦੀ ਕੋਈ ਵਸਤੂ ਵੀ ਦੁਰਲੱਭ ਨਹੀਂ। ਇਹ ਪੁੱਤਰ ਜਿੱਥੇ ਸ਼ੀਲ ਹੈ ਉੱਥੇ ਧਰਮ ਅਰਥ ਸਦਾਚਾਰ ਬਲ ਤੇ ਲਕਸ਼ਮੀ ਨਿਵਾਸ ਕਰਦੀ ਹੈ। ਮਨ ਵਾਣੀ ਤੇ ਸਰੀਰ ਕਰਕੇ ਹਿੰਸਾ ਦਾ ਪਾਲਣ ਕਰਨਾ, ਸਭ ਪ੍ਰਾਣੀ ਨਾਲ ਪ੍ਰੇਮ ਰੱਖਣਾ, ਹਰ ਇੱਕ ਤੇ ਦਇਆ ਕਰਨੀ, ਦਾਨ ਦੇਣਾ ਆਦਿ ਕਰਮ ਉੱਤਮ ਸ਼ੀਲ ਹੈ। ਬ੍ਰਾਹਮਣਾਂ ਦੀ ਨਿੰਦਾ ਨਾ ਕਰਨਾ, ਇੰਦਰੀਆਂ ਦਾ ਸੰਯਮ ਰੱਖਣਾ, ਮਨੋ ਨਿਗ੍ਰਹਿ ਨੀਤੀ ਦਾ ਪਾਲਣ, ਇਹ ਸਭ ਸ਼ੀਲ ਦੇ ਹੀ ਲੱਛਣ ਹਨ। ਇਸ ਲਈ ਇਹ ਪੁੱਤਰ, ਜੇ ਤੂੰ ਯੁਧਿਸ਼ਠਿਰ ਦੇ ਸਮਾਨ ਵੈਭਵ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਸ਼ੀਲਵਾਨ ਬਣ। ਇਸ ਤੋਂ ਪਿੱਛੋਂ ਰਾਜੇ ਨੇ ਪ੍ਰਹਲਾਦ ਤੇ ਇੰਦਰ ਦਾ ਇਤਿਹਾਸ ਸੁਣਾ ਕੇ ਸ਼ੀਲ ਚਲੇ ਜਾਣ ਤੇ ਧਰਮ, ਸੱਚ, ਸਦਾਚਾਰ, ਬਲ ਤੇ ਲਕਸ਼ਮੀ ਦਾ ਚਲਾ ਜਾਣਾ ਦੱਸਿਆ। ਭੀਸ਼ਮ ਨੇ ਕਿਹਾ ਰਾਜਨ, ਧਰਤਰਾਸ਼ਟਰ ਦੇ ਉਪਦੇਸ਼ ਦੁਆਰਾ ਤੈਨੂੰ ਵੀ ਸ਼ੀਲ ਆਚਰਣ ਧਾਰਨ ਕਰਨਾ ਚਾਹੀਦਾ ਹੈ, ਦੁਖੀ ਦੇ ਸ਼ਰਨ ਆਉਣ ਤੇ ਉਸਦੀ ਰੱਖਿਆ ਕਰਨੀ। ਯੁਧਿਸ਼ਠਿਰ ਨੇ ਪੁੱਛਿਆ, ਬਾਬਾ ਜੀ, ਸ਼ਰਨਾਗਤ ਦੀ ਰੱਖਿਆ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ? ਦੁਖੀ ਸ਼ਰਨਾਗਤ ਨੂੰ ਕਿਵੇਂ ਧੀਰਜ ਬਣਾਈ ਜਾਏ? ਭੀਸ਼ਮਨ ਜੀ ਨੇ ਕਿਹਾ, ਇਹ ਰਾਜਨ, ਸ਼ਿਵੀ ਤੇ ਦਦੀਚੀ ਦੁਆਰਾ ਆਚਰਿਤ ਸ਼ਰਨਾਗਤ ਦੀ ਰੱਖਿਆ ਰੂਪੀ ਮਹਾਨ ਧਰਮ ਸੰਬੰਧੀ ਪ੍ਰਸ਼ਨ ਕਰਕੇ ਤੂੰ ਮੈਨੂੰ ਕਰਤਾਰਥ ਕਰ ਦਿੱਤਾ ਹੈ। ਸਧਾਰਨ ਤੌਰ ਤੇ ਹਰ ਇੱਕ ਮਨੁੱਖ ਦਾ ਧਰਮ ਹੈ ਕਿ ਉਹ ਆਪਣੀ ਸ਼ਰਨ ਵਿੱਚ ਆਏ ਪ੍ਰਾਣੀ ਦੀ ਰੱਖਿਆ ਕਰੇ, ਪਰ ਖਾਸ ਕਰਕੇ ਛਤਰੀ ਰਾਜ ਲਈ ਸ਼ਰਨ ਆਏ ਪ੍ਰਾਣੀ ਦੀ ਰੱਖਿਆ ਕਰਨੀ ਮਹਾਨ ਧਰਮ ਹੈ। ਸ਼ਰਨ ਆਏ ਸ਼ਤਰੂ ਦਾ ਵੀ ਬੁਰਾ ਕਰਨਾ ਮਹਾਂਪਾਪ ਹੈ। ਸੰਸਾਰ ਵਿੱਚ ਅਜਿਹੀਆਂ ਅਨੇਕਾਂ ਕਥਾਵਾਂ ਹਨ ਕਿ ਛਤਰੀਆਂ ਨੇ ਆਪਣੇ ਪ੍ਰਾਣ ਦੇ ਕੇ ਵੀ ਸ਼ਰਨਾਗਤ ਦੀ ਰੱਖਿਆ ਕੀਤੀ। ਰਾਜਾ ਸ਼ਿਵੀ ਨੇ ਆਪਣੇ ਸਰੀਰ ਦਾ ਮਾਸ ਦੇ ਕੇ ਸ਼ਰਨਾਗਤ ਕਪੋਲ ਦੀ ਰੱਖਿਆ ਕੀਤੀ। ਮਹਾਰਿਸ਼ੀ ਦਦੀਚੀ ਨੇ ਸ਼ਰਨ ਆਏ ਦੇਵਤਿਆਂ ਨੂੰ ਆਪਣਾ ਸਰਵਾਸਦਾਨ ਦੇ ਕੇ ਉਹਨਾਂ ਦੀ ਰਾਖਸ਼ਾਂ ਤੋਂ ਰੱਖਿਆ ਕੀਤੀ। ਹੇ ਰਾਜਨ, ਸ਼ਰਨਾਗਤ ਦੀ ਰੱਖਿਆ ਨਾ ਕਰਨ ਨਾਲ ਗਊ ਤੇ ਬ੍ਰਹਮਣ ਹੱਤਿਆ ਕਰਨ ਵਰਗਾ ਪਾਪ ਲੱਗਦਾ ਹੈ ਤੇ ਇਸ ਨਿਯਮ ਦੀ ਪਾਲਣਾ ਕਰਨ ਨਾਲ ਬੜਬੜੇ ਪਾਪ ਨਿਵਰਤ ਹੋ ਜਾਂਦੇ ਹਨ। ਇਸ ਲਈ ਇਹ ਰਾਜਨ, ਤੂੰ ਸਦਾ ਹੀ ਇਸ ਪਾਪ ਨਾਸ਼ਕ ਕਰਨ ਲਈ ਤਿਆਰ ਚਾਹੀਦਾ ਹੈ। ਹੁਣ ਭੋਲ ਹੋ ਜਾਣੇ ਵਾਲੇ ਪਾਪਾਂ ਦਾ ਪ੍ਰਾਸ਼ਤ। ਯੁਧਿਸ਼ਠਿਰ ਨੇ ਪੁੱਛਿਆ, ਇਹ ਭਾਰਤ ਅਣਜਾਣੇ ਹੋ ਜਾਣ ਵਾਲੇ ਪਾਪਾਂ ਨੂੰ ਮੁਕਤੀ ਪਾਉਣ ਦਾ ਕੀ ਉਪਾਅ ਹੈ? ਭੀਸ਼ਮ ਨੇ ਕਿਹਾ, ਇਹ ਤਾਤ, ਜਿਸ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਲਈ ਪ੍ਰਕਾਸ਼ ਦੀ ਲੋੜ ਹੁੰਦੀ ਹੈ, ਇਸ ਤਰ੍ਹਾਂ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਸ਼ੁਭ ਕਰਮਾਂ ਦੀ ਲੋੜ ਹੈ। ਜਾਣ ਬੁੱਝ ਕੇ ਕੀਤਾ ਜਾਂ ਅਣਜਾਣੇ ਕੀਤਾ ਪਾਪ ਸਦਾ ਹੀ ਪਾਪ ਹੀ ਹੈ। ਭੁਲੇਖੇ ਨਾਲ ਅੱਗ ਤੇ ਪੈਰ ਰੱਖਣ ਨਾਲ ਪੈਰ ਵੱਜ ਸੜ ਜਾਏਗਾ। ਇਸੇ ਤਰ੍ਹਾਂ ਬੁਰਾ ਕਰਮ ਕੰਮ ਜਾਣ ਬੁੱਝ ਕੇ ਕਰੋ ਜਾਂ ਅਣਜਾਣੇ ਕਰੋ, ਪਾਪ ਵਸ਼ ਹੋਵੇਗਾ। ਪਰ ਜੇ ਮਨੁੱਖ ਅਣਜਾਣੇ ਪਾਪ ਕਰਕੇ ਫਿਰ ਬੁੱਧੀਪੂਰਵਕ ਦਾ ਪ੍ਰਾਸ਼ਤ ਕਰਦਾ ਹੈ ਤਾਂ ਉਹਦੇ ਪਾਪ ਦਾ ਨਾਸ਼ ਹੋ ਜਾਂਦਾ ਹੈ। ਆਪਣੇ ਕੀਤੇ ਬੁਰੇ ਕੰਮ ਦਾ ਪ੍ਰਾਸ਼ਚਿਤ ਕਰਨ ਨਾਲ ਪਾਪ ਨਹੀਂ ਲੱਗਦਾ। ਜੇ ਦੂਸਰੀ ਵਾਰ ਵੀ ਅਜਿਹਾ ਕਰਮ ਹੋ ਜਾਏ ਤਾਂ ਭਵਿੱਖ ਵਿੱਚ ਫਿਰ ਅਜਿਹਾ ਨਹੀਂ ਕਰਾਂਗਾ। ਇਹੋ ਜਿਹਾ ਕਰਮ ਕਰਨ ਨਾਲ ਮਨੁੱਖ ਪਾਪ ਮੁਕਤ ਹੋ ਜਾਂਦਾ। ਤੀਸਰੀ ਅਜਿਹਾ ਕਰਮ ਕਰਨ ਨਾਲ ਹੁਣ ਮੈਂ ਸਦਾ ਧਰਮਚਾਰ ਨਹੀਂ ਕਰਾਂਗਾ, ਅਜਿਹਾ ਨਿਸ਼ਚਾ ਕਰਨ ਨਾਲ ਪਾਪ ਦੂਰ ਹੋ ਜਾਂਦਾ ਹੈ। ਤਾਂ ਤੀਰਥ ਯਾਤਰਾ ਅਗਨੀ ਦੀ ਉਪਾਸ਼ਨਾ ਤੇ ਅਗਮਰਸ਼ਨ ਮੰਤਰ ਦਾ ਜਾਪ ਕਰਨ ਨਾਲ ਅਣਜਾਣੇ ਕੀਤੇ ਕਰਮ ਦਾ ਪਾਪ ਨਿਵਰਤ ਹੋ ਜਾਂਦਾ ਹੈ। ਤਪ, ਜਗ, ਦਾਨ, ਦਇਆ, ਵੇਦ, ਸੱਚ, ਤੀਰਥ ਤੇ ਸੇਵਾ, ਧਰਮ ਦਾ ਮਨ, ਬਚਨ ਦੇ ਸ੍ਰੀ ਗੁਰੂ ਦਾ ਪਾਲਣ ਕਰਨਾ ਸਭ ਪਾਪਾਂ ਤੋਂ ਮੁਕਤੀ ਪ੍ਰਦਾਨ ਕਰਦਾ ਹੈ। ਮਹਾਰਾਜ ਜੱਟ ਨੇ ਪੁੱਛਿਆ, ਪਿਤਾਮੇ ਪਾਪ ਦੀ ਉਤਪਤੀ ਕੀ ਕਾਰਨ ਹੈ ਤੇ ਮਨੁਸ਼ੀ ਪ੍ਰਵਿਰਤੀ ਪਾਪ ਵਿਚ ਕਿਉਂ ਹੁੰਦੀ ਹੈ? ਭੀਸ਼ਮ ਜੀ ਨੇ ਉੱਤਰ ਦਿੱਤਾ ਹੈ, ਧਰਮਰਾਜ, ਲੋਭ ਸਭ ਪਾਪਾਂ ਦਾ ਮੂਲ ਹੈ ਤੇ ਇਸੇ ਲੋਭ ਤੋਂ ਪ੍ਰਭਾਵਿਤ ਹੋ ਕੇ ਮਨੁੱਖ ਪਾਪ ਕਰਦਾ ਹੈ। ਕਾਮ ਕ੍ਰੋਧ ਮੋਹ ਤੇ ਹੰਕਾਰ ਲੋਭ ਤੋਂ ਉਤਪੰਨ ਹੁੰਦੇ ਹਨ। ਕਠੋਰਤਾ, ਨਿਰਲਜਤਾ, ਅਨੁਦਾਰਤਾ ਤੇ ਸਭ ਦੇ ਪ੍ਰਤੀ ਆਪ ਵਿਸ਼ਵਾਸ, ਇਹਨਾਂ ਸਭ ਨਾਲ ਖੋਟੇ ਕਰਮਾਂ ਦੀ ਉਤਪਤੀ ਲੋਭ ਤੋਂ ਹੁੰਦੀ ਹੈ। ਵਿਵਚਾਰੀ, ਮਨ ਬਾਣੀ ਦੀ ਚੰਚਲਤਾ, ਕਾਮ ਦੀ ਪ੍ਰਬਲਤਾ, ਰਸਾਂ ਦਾ ਸਵਾਦ, ਝੂਠ ਬੋਲਣਾ, ਇਹਨਾਂ ਸਭਨਾਂ ਦਾ ਜਨਮਦਾਤਾ ਲੋਭ ਹੈ। ਲੋਭ ਪਾਪ ਦਾ ਬਾਪ ਹੈ। ਮਨੁੱਖ ਸਾਰੀ ਜ਼ਿੰਦਗੀ ਇਸੇ ਪਾਪੀ ਲੋਭ ਦੀ ਸੰਤੁਸ਼ਟੀ ਵਿਚ ਲੱਗਾ ਰਹਿੰਦਾ ਹੈ, ਪਰ ਇਹ ਕਦੀ ਸੰਤੁਸ਼ਟ ਹੁੰਦਾ ਨਹੀਂ ਵੇਖਿਆ। ਵੱਡੇ ਵੱਡੇ ਵਿਦਵਾਨਾਂ ਨੂੰ ਇਸ ਪਰਵਲ ਪਾਪੀ ਨੇ ਆਪਣੇ ਫੰਦੇ ਵਿਚ ਪਸਾ ਰੱਖਿਆ ਹੈ। ਕੇਵਲ ਸੰਜਮ ਬਿਰਤੀ ਵਾਲਾ ਪੁਰਸ਼ ਹੀ ਇਸ ਦੇ ਅਧੀਨ ਨਹੀਂ ਹੁੰਦਾ। ਲੋਭ ਵਿਚ ਗ੍ਰਸਿਆ ਆਦਮੀ ਬੁਰੇ ਤੋਂ ਬੁਰਾ ਕਰਮ ਕਰ ਸਕਦਾ ਹੈ। ਅੱਖਾਂ ਹੁੰਦੀਆਂ ਵੀ ਲੋਭੀ ਇੰਨਾ ਹੋ ਜਾਂਦਾ ਹੈ। ਲੋਭੀ ਦੀ ਬੁੱਧੀ ਉੱਤੇ ਸਵਾਰ ਦਾ ਇੰਨਾ ਪਰਵਲ ਪ੍ਰਭਾਵ ਪੈਂਦਾ ਹੈ ਕਿ ਉਸਨੂੰ ਭਲੇ ਬੁਰੇ ਦਾ ਕੋਈ ਗਿਆਨ ਹੀ ਨਹੀਂ ਰਹਿੰਦਾ। ਇਸ ਲਈ ਹੇ ਰਾਜਨ, ਜੇ ਤੂੰ ਆਪਣੀ ਕਲਿਆਣ ਚਾਹੁੰਦਾ ਹੈ ਤਾਂ ਲੋਭ ਦੇ ਅਧੀਨ ਨਾ ਹੋਵੀਂ। ਤੈਨੂੰ ਲੋਭੀ ਪੁਰਖ ਦੀ ਸੰਗਤ ਤੋਂ ਸਦਾ ਬਚਣਾ ਚਾਹੀਦਾ ਹੈ। ਭਲੇ ਪੁਰਸ਼ਾਂ ਦੇ ਲੱਛਣ। ਫਿਰ ਧਰਮਰਾਜ ਯੁਧਿਸ਼ਠਿਰ ਨੇ ਹੋਰ ਪ੍ਰਸ਼ਨ ਕੀਤਾ, ਭਗਵਾਨ, ਮਨੁੱਖ ਨੂੰ ਕਿਹੋ ਜਿਹਾ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ? ਸੰਗਤ ਕਰਨ ਯੋਗ ਵਿਅਕਤੀਆਂ ਦੇ ਕੀ ਲੱਛਣ ਹਨ? ਭੀਸ਼ਮ ਜੀ ਨੇ ਉੱਤਰ ਦਿੱਤਾ, ਰਾਜਨ, ਜਿਹੜੇ ਪੁਰਸ਼ ਆਪਣੇ ਦੈਨਿਕ ਜੀਵਨ ਵਿਚ ਜਨਮ ਤੇ ਨਿਯਮ ਦਾ ਦ੍ਰਿੜਤਾ ਨਾਲ ਪਾਲਣ ਕਰਨਾ ਆਪਣਾ ਮਨੁੱਖੀ ਧਰਮ ਸਮਝਦੇ ਹਨ, ਜਿਨ੍ਹਾਂ ਦੇ ਸਾਹਮਣੇ ਸਰਲਤਾ ਅਤੇ ਪ੍ਰੇਮ ਦਾ ਆਦਰਸ਼ ਰਹਿੰਦਾ ਹੈ, ਜਿਨ੍ਹਾਂ ਨੇ ਮਨੋਵਿਰਤੀਆਂ ਸ਼ੁਭ ਗੁਣਾਂ ਵਿਚ ਲੱਗੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਸੱਚ ਤੇ ਝੂਠ ਦਾ ਗਿਆਨ ਹੁੰਦਾ ਹੈ, ਜੋ ਪਿੱਤਰ, ਦੇਵਤਾ, ਬ੍ਰਾਹਮਣ ਤੇ ਅਤਿਥੀ ਦਾ ਸਤਿਕਾਰ ਕਰਦੇ ਹਨ, ਜੋ ਸੁਭਾਵ ਤੋਂ ਹੀ ਪਰਉਪਕਾਰੀ, ਪਰਾਕਰਮੀ ਤੇ ਸਭ ਧਰਮਾਂ ਦਾ ਪਾਲਣ ਕਰਦੇ ਹਨ, ਜੋ ਦ੍ਰਿੜ ਵਿਸ਼ਵਾਸੀ, ਦੂਰਦਰਸ਼ੀ, ਸੀਲਵਾਨ ਤੇ ਮਰਜ਼ਾਦਾ ਪੁਰਸ਼ੋਤਮ ਹੁੰਦੇ ਹੋਏ ਜਿੱਤ, ਜਿਹੜੇ ਹਾਰ ਜਿੱਤ ਲਾਭ ਹਨ, ਮਿਲਣ ਵਿਸ਼ਣ ਈਸ਼ਵਰ ਦਾ ਅਟਲ ਵਿਧਾਨ ਸਮਝ ਕੇ ਨਿਸ਼ਕਾਮ ਭਾਵ ਨਾਲ ਕਰਮ ਕਰਦੇ ਹਨ, ਇਹ ਰਾਜਨ, ਇਹੋ ਜਿਹੇ ਪੁਰਸ਼ਾਂ ਨੂੰ ਸੱਤ ਪੁਰਖ ਕਿਹਾ ਜਾਂਦਾ ਹੈ। ਇਹਨਾਂ ਪੁਰਸ਼ਾਂ ਦੇ ਗੁਣਾਂ ਦਾ ਵਰਣਨ ਸੁਰਸਤੀ ਵੀ ਨਹੀਂ ਕਰ ਸਕਦੀ। ਇਹੋ ਜਿਹੇ ਪੁਰਸ਼ਾਂ ਦੀ ਸੰਗਤ ਤੇ ਸੇਵਾ ਬੜੇ ਪ੍ਰੇਮ ਨਾਲ ਕਰਨ ਦਾ ਮਨੁੱਖ ਦੀ ਕਲਿਆਣ ਹੋ ਜਾਂਦੀ ਹੈ। ਅਗਿਆਨ ਦਾ ਵਰਣਨ। ਜਿਹਦੇ ਨੇ ਪੁੱਛਿਆ, ਮਹਾਂਪੁਰਖ ਗਿਆਨ ਦਾ ਕੀ ਸਰੂਪ ਹੈ ਤੇ ਇਸ ਦਾ ਨਿਵਾਰਨ ਕਿਵੇਂ ਹੁੰਦਾ ਹੈ? ਭੀਸ਼ਮ ਜੀ ਨੇ ਕਿਹਾ ਕਿ ਗਿਆਨ ਪਿਤਾਸੂ ਵਾਸਤੇ ਵਿੱਚ ਅਗਿਆਨ ਦੀ ਕੋਈ ਹਸਤੀ ਨਹੀਂ ਹੀ ਹੈ। ਪ੍ਰਾਣੀ ਤੇ ਅੰਤਰਗਨ ਪਰਮਵਾਲ ਬਖੇਪ ਕਛਾਏ ਤੇ ਵਰਨ ਦਾ ਭਰਾ ਪੈਣ ਨਾਲ ਅੰਤਰਗਨ ਨਿਵਿਰਤੀਆਂ ਬਰਗਤ ਹੋ ਕੇ ਵਿਕ੍ਰਤ ਹੋ ਕੇ ਵਿਅਕਤੀਆਂ ਵਿਕ੍ਰਤ ਹੋ ਕੇ ਕਈ ਤਰ੍ਹਾਂ ਦੇ ਰੂਪਾਂ ਵਾਲੀਆਂ ਹੋ ਜਾਂਦੀਆਂ ਹਨ। ਕਾਮ, ਕ੍ਰੋਧ, ਲੋਭ, ਹੰਕਾਰ, ਮਤਸਰ, ਈਰਖਾ, ਰਾਗ, ਦਵੈਸ਼, ਤੰਦਰਾ, ਆਲਸ ਆਦਿ, ਇਹ ਸਭ ਵਿਅਕਤੀਆਂ ਗਿਆਨ ਦੇ ਹੀ ਅੰਤਰਗਤ ਹਨ। ਸੁਭਾਵ ਤੋਂ ਮੁਕਤ, ਸ਼ੁਭ ਤੇ ਆਨੰਦ ਸਰੂਪ ਜੀਵ ਇਸ ਅਗਿਆਨ ਦੇ ਕਾਰਨ ਹੀ ਜਨਮ ਦੇ ਚੱਕਰ ਵਿਚ ਪੈ ਕੇ ਕਈ ਤਰ੍ਹਾਂ ਦੇ ਕਸ਼ਟ ਪਾਉਂਦਾ ਹੈ। ਇਹ ਰਾਜਨ, ਸੰਤਾਂ ਮਹਾਤਮਾ ਦੇ ਸਤਸੰਗ ਨਾਲ, ਸੱਤ ਸ਼ਾਸਤਰਾਂ ਦੇ ਅਧਿਐਨ ਤੇ ਆਪਣੇ ਇਸ਼ਟ ਦੀ ਉਪਾਸ਼ਨਾ ਕਰਨ ਨਾਲ ਅਗਿਆਨ ਦਾ ਨਾਸ ਹੋ ਕੇ ਸ਼ੁੱਧ ਬੁੱਧੀ ਪ੍ਰਾਪਤ ਹੁੰਦੀ ਹੈ। ਸ਼ੁੱਧ ਬੁੱਧੀ ਦੇ ਆਸਰੇ ਵਿਚ ਮਨ ਸੱਤ ਸੰਕਲਪਾਂ ਦੁਆਰਾ ਜੀਵ ਨੂੰ ਸੱਤ ਮਾਰਗ ਤੇ ਚਲਾਉਂਦਾ ਹੈ। ਇਸ ਦਸ਼ਾ ਵਿਚ ਪ੍ਰਾਣੀ ਆਨੰਦ ਮਾਣਦਾ ਹੋਇਆ ਅੰਤ ਵਿਚ ਕਲਿਆਣ ਪ੍ਰਾਪਤ ਕਰ ਲੈਂਦਾ ਹੈ। ਮਨੋ ਨਿਗ੍ਰਹਿ ਦੁਆਰਾ ਕਲਿਆਣ ਦੀ ਪ੍ਰਾਪਤੀ। ਯੁਧਿਸ਼ਠਿਰ ਨੇ ਪ੍ਰਸ਼ਨ ਕੀਤਾ, ਹੈ ਭਾਰਤ, ਵਿਦਵਾਨਾਂ ਨੇ ਕਲਿਆਣ ਦੀ ਪ੍ਰਾਪਤੀ ਦੇ ਅਨੇਕ ਸਾਧਨ ਦੱਸੇ ਹਨ, ਪਰ ਆਪ ਜਿਸ ਸਾਧਨ ਨੂੰ ਸਭ ਤੋਂ ਜ਼ਿਆਦਾ ਉੱਤਮ ਸਰਲ ਸਮਝਦੇ ਹੋ ਉਹ ਦੱਸੋ। ਈਸ਼ਵਰ ਨੇ ਧਰਮਰਾਜ, ਅਨੇਕਾਂ ਮਤਾਂ ਦੇ ਸਾਧਨਾਂ ਵਿਚ ਭਿੰਨਤਾ ਕੇਵਲ ਨਾਮ ਮਾਤਰ ਹੈ, ਮੂਲਾ ਦਾ ਸਭ ਦਾ ਇੱਕ ਹੀ ਹੈ। ਕਲਿਆਣ ਤੇ ਪ੍ਰੇਮ ਦੀ ਪ੍ਰਾਪਤੀ ਲਈ ਸਭ ਮਤ ਤੇ ਸਭ ਵਿਦਵਾਨ ਮਨ ਨੂੰ ਨਿਗ੍ਰਹਿ, ਮਨ ਨੂੰ ਜਿੱਤਣਾ ਨੂੰ ਹੀ ਪ੍ਰਧਾਨਤਾ ਦਿੰਦੇ ਹਨ। ਧਰਮ ਦੇ ਸਿਧਾਂਤਾਂ ਨੂੰ ਜਾਣਨ ਵਾਲੇ ਸਿਆਣੇ ਮਨੋ ਨਿਗ੍ਰਹਿ ਨੂੰ ਹੀ ਮੁਕਤੀ ਦਾ ਸਾਧਨ ਮੰਨਦੇ ਹਨ। ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਸਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਮਨ ਦਾ ਜੇਤੂ ਮਹਾਂਪੁਰਖ ਦਾ ਭਾਵ ਦੁਬਾਰ ਉਤਪੰਨ ਹੋਏ ਦੁੱਖਾਂ ਨਾਲ ਕਦੀ ਦੁਖੀ ਨਹੀਂ ਹੁੰਦਾ। ਉਸਦੇ ਸਾਹਮਣੇ ਸਮਰਾਟ ਵੀ ਇੱਕ ਤੋਂ ਸ਼ਕਤੀ ਹੈ, ਕਿਉਂਕਿ ਸਾਧਨ ਨਾਲ ਪਵਿੱਤਰ ਹੋਇਆ ਮਹਾਂਪੁਰਖ ਪਰਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਮਨੋ ਨਿਗ੍ਰਹਿ ਤੇ ਇੰਦਰੀ ਸੰਜਮੀ ਮਨੁੱਖ ਦਾ ਲੋਕ ਤੇ ਪਲੋਕ ਦੋਵਾਂ ਤੇ ਅਧਿਕਾਰ ਹੋ ਜਾਂਦਾ ਹੈ। ਉਸਦਾ ਮਨ ਸਦਾ ਪ੍ਰਸੰਨ ਰਹਿੰਦਾ ਹੈ। ਇਹ ਰਾਜਨ ਸੰਜਮੀ ਪੁਰਖ ਵਿੱਚ ਅਨੰਤ ਗੁਣਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਸੱਚ, ਅਹਿੰਸਾ, ਧੀਰਤਾ, ਵੀਰਤਾ, ਨਿਰਭੈਤਾ, ਸਨਤਾ, ਸਰਲਤਾ, ਸਥਿਰਤਾ, ਕੋਮਲਤਾ, ਉਦਾਰਤਾ, ਲੱਜਾ ਤੇ ਸੰਤੋਖ ਆਦਿ ਅਨੇਕਾਂ ਸ਼ੁਭ ਗੁਣਾਂ ਨਾਲ ਅਲੰਕ੍ਰਿਤ ਉਸ ਮਨੁੱਖ ਉਹ ਪੁਰਸ਼ ਸੰਸਾਰ ਲਈ ਆਦਰਸ਼ ਸਰੂਪ ਹੁੰਦਾ ਹੈ। ਹੇ ਯੁਧਿਸ਼ਠਿਰ, ਤੂੰ ਵੀ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਆਦਰਸ਼ ਮੰਨ ਕੇ ਆਪਣੇ ਆਪ ਨੂੰ ਉੱਤਮ ਬਣਾਉਣ ਦਾ ਯਤਨ ਕਰ। ਤਪ ਤੇ ਸੱਚ ਦਾ ਮਹੱਤਵ, ਭੀਸ਼ਮੀ ਨੇ ਕਿਹਾ ਹੈ, ਧਰਮ ਪੁੱਤਰ, ਵਿਦਵਾਨ ਪੁਰਸ਼ ਸੰਸਾਰ ਦਾ ਮੂਲ ਕਰਨ ਤਪ ਦੱਸਦੇ ਹਨ। ਪ੍ਰਜਾਪਤੀ ਨੇ ਤਪ ਕਰਕੇ ਹੀ ਇਸ ਜਗਤ ਦੀ ਰਚਨਾ ਕੀਤੀ ਹੈ। ਤਪ ਦੁਆਰਾ ਹੀ ਰਿਸ਼ੀਆਂ ਨੇ ਵੇਦਾਂ ਦਾ ਗਿਆਨ ਪ੍ਰਾਪਤ ਕੀਤਾ ਹੈ। ਸਭ ਪ੍ਰਾਣੀਆਂ ਦੇ ਸਰੀਰਾਂ ਨੂੰ ਪਾਲਣ ਵਾਲਾ ਅੰਨ ਵੀ ਤਪੱਸਿਆ ਨਾਲ ਉਤਪੰਨ ਹੁੰਦਾ ਹੈ। ਤਪੱਸਿਆ ਸਭ ਸਾਧਨਾਂ ਦਾ ਆਧਾਰ ਸ਼ਿਲਾ ਹੈ। ਕਠਿਨ ਤੋਂ ਕਠਿਨ ਕਾਰਜ ਵੀ ਤਪ ਨਾਲ ਸਥੈਨ ਹੋ ਜਾਂਦਾ ਹੈ। ਤਪੱਸਵੀ ਪੁਰਖ ਦੂਸਰਾ ਸਵਰਗ ਬਣਾਉਣ ਦੀ ਤਾਕਤ ਰੱਖਦੇ ਹਨ। ਦੇਵਤਿਆਂ ਨੂੰ ਵੀ ਤਪ ਕਰਕੇ ਹੀ ਇੱਡੀ ਉੱਚੀ ਪਦਵੀ ਮਿਲੀ ਹੈ। ਮਹਾਨ ਪਾਪੀ, ਹਥਿਆਰੇ, ਚੋਰ, ਸ਼ਰਾਬੀ, ਵਿਵਚਾਰੀ ਇਹ ਸਭ ਤਪ ਕਰਕੇ ਆਪਣੇ ਪਾਪਾਂ ਨੂੰ ਨਾਸ਼ ਕਰ ਸਕਦੇ ਹਨ। ਇਹ ਰਾਜਨ ਤਪੱਸਿਆ ਦੇ ਅਨੇਕਾਂ ਰੂਪ ਹਨ, ਪਰ ਅੰਤਕਰਨ ਦੀ ਸ਼ੁੱਧੀ ਲਈ ਨਿਗਹਾਰ ਰਹਿਣਾ ਉੱਤਮ ਤਪ ਹੈ। ਅਣਹੁੰਦਿਆਂ ਵੀ ਆਪਣੀਆਂ ਲੋੜਾਂ ਦਾ ਵਿਚਾਰ ਨਾ ਕਰਦਿਆਂ ਦਾਨ ਦੇਣਾ, ਆਪਣੇ ਸੁੱਖਾਂ ਦੀ ਚਿੰਤਾ ਨਾ ਕਰਦਿਆਂ ਮਾਤਾ ਪਿਤਾ ਦੀ ਸੇਵਾ ਕਰਨੀ ਸਭ ਤੋਂ ਉੱਤਮ ਤਪ ਹੈ। ਸੱਚ ਸਰੂਪ ਤੇ ਉਹਦੀ ਪ੍ਰਾਪਤੀ ਦੇ ਆਪਾਂ ਯੁਧਿਸ਼ਠਿਰ ਨੇ ਪੁੱਛਿਆ ਹੈ, ਪਤਾਮੇ ਸੱਚ ਦਾ ਸਰੂਪ ਕੀ ਹੈ ਤੇ ਸੱਚ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਪਤਾਮੇ ਨੇ ਕਿਹਾ, ਇਹ ਕੁੰਤੀ ਨੰਦਨ, ਜੋ ਸਨਾਤਨ ਹੈ, ਨਿੱਤ ਹੈ, ਅਵਨਾਸ਼ੀ ਹੈ, ਉਹ ਸੱਚ ਹੈ। ਸਭ ਕੁਝ ਸੱਚ ਦੇ ਆਸਰੇ ਕਾਇਮ ਹੈ। ਸੱਚ ਹੀ ਤਪ ਯੋਗ ਤੇ ਸਨਾਤਨ ਧਰਮ ਹੈ। ਸੱਚ ਵੀ ਸਨਾਤਨ ਧਰਮ ਹੈ। ਦਇਆ, ਦਾਨ, ਸਮ, ਦਨ, ਸਮਾਨਤਾ, ਖਿਮਾ, ਤਪੱਸਿਆ, ਧੀਰਜ, ਲੱਜਾ ਤੇ ਧਿਆਨ ਇਹ ਸੱਚ ਦੇ ਸਰੂਪ ਹਨ। ਤਪ ਨਾਲ ਸ਼ੁੱਧ ਹੋ ਕੇ ਅੰਤਕਰਨ ਦੀ ਰਾਜ ਤੇ ਤਾਮ ਤੋਂ ਰਹਿਤ ਸਭ ਪ੍ਰਧਾਨ ਬਿਰਤੀਆਂ ਹੀ ਸੱਚ ਦਾ ਸਰੂਪ ਹਨ। ਇਨ੍ਹਾਂ ਬਿਰਤੀਆਂ ਰਾਹੀਂ ਸਤਪੁਰਸ਼ ਸੰਸਾਰ ਦੇ ਪ੍ਰਾਣੀਆਂ ਨਾਲ ਯੋਗ ਸਥਾਪਿਤ ਕਰ ਲੈਂਦੇ ਹਨ। ਜੀਵਾਂ ਦੇ ਦੁੱਖਾਂ ਨੂੰ ਵੇਖ ਕੇ ਕਰਨਾ ਭਾਵ ਦਾ ਉਤਪੰਨ ਹੋਣਾ ਦੱਸਿਆ ਹੈ। ਪ੍ਰਾਣੀ ਮਾਤਰ ਨੂੰ ਅਪੈਦਾਨ ਦੇਣਾ ਸੱਚਾ ਦਾਨ ਹੈ। ਸੰਸਾਰ ਚੱਕਰ ਵਿੱਚ ਪੈ ਜਾਣ ਵਾਲੀਆਂ ਬਿਰਤੀਆਂ ਨੂੰ ਦਬਾਉਣਾ ਸ਼ਾਮਲ ਹੈ। ਮਨ ਤੇ ਇੰਦਰੀਆਂ ਨੂੰ ਕਾਬੂ ਕਰਨਾ ਦਾਨ ਹੈ। ਸ਼ਤਰੂ ਦੇ ਮਿੱਤਰ ਦੋਹਾਂ ਨੂੰ ਸਮਾਨ ਭਾਵ ਨਾਲ ਦੇਖਣਾ ਸਮਾਨਤਾ ਹੈ। ਕਿਸੇ ਦੇ ਬੁਰੇ ਵਰਤਾਵ ਨੂੰ ਸਹਿਣ ਕਰਨਾ ਖਿਮਾ ਹੈ। ਭਗਵਾਨ ਦੀ ਪ੍ਰਾਪਤੀ ਅਤੇ ਸਰੀਰ ਕਸ਼ਟਾਂ ਨੂੰ ਸਹਿਣਾ ਤਪੱਸਿਆ ਹੈ। ਹਰ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿਣਾ ਤੇ ਅਧੀਨ ਨਾ ਹੋਣਾ ਧੀਰਜ ਹੈ। ਬੁਰੇ ਕਰਮਾਂ ਤੋਂ ਬਚਣਾ ਲੱਜਾ ਹੈ। ਇਹ ਗੁਣ ਸ੍ਰੇਸ਼ਟਾਚਾਰੀ ਪੁਰਸ਼ਾਂ ਤੋਂ ਪ੍ਰਾਪਤ ਹੁੰਦੇ ਹਨ। ਉੱਪਰ ਦੱਸੇ ਸਾਰੇ ਗੁਣ ਸੱਚ ਦੇ ਸਰੂਪ ਹਨ। ਪਰਮ ਪਿਤਾ ਪਰਮੇਸ਼ਰ ਸੱਚ ਸਰੂਪ ਹੈ। ਉਸਦੀ ਪ੍ਰਾਪਤੀ ਦਾ ਅਰਥ ਸੱਚ ਦਾ ਹੀ ਪ੍ਰਾਪਤ ਕਰ ਲੈਣਾ ਹੈ। ਸੱਚ ਤੇ ਪਰਮਾਤਮਾ ਇੱਕੋ ਹਨ। ਇਸ ਲਈ ਰਾਜਨ ਤਪ ਤੇ ਧਿਆਨ ਦੁਆਰਾ ਸੱਚ ਸਰੂਪ ਪਰਮਾਤਮਾ ਦੀ ਪ੍ਰਾਪਤੀ ਕਰੇ। ਇਸ ਨਾਲ ਸਾਨੂੰ ਸੰਸਾਰ ਵਿੱਚ ਕੇਵਲ ਪਰਮਾਤਮਾ ਹੀ ਨਿੱਤ ਸੱਤ ਤੇ ਸਨਾਤਨ ਹੈ। ਇਸ ਤੱਤ ਨੂੰ ਜਾਣ ਲੈਣ ਨਾਲ ਫਿਰ ਹੋਰ ਕਿਸੇ ਵਸਤੂ ਦੀ ਪ੍ਰਾਪਤੀ ਦੀ ਲੋੜ ਨਹੀਂ ਰਹਿੰਦੀ।